ਸਾਲ ਆਹੀ ਸਾਲ ਆਹਣ ਪੀ ਸੱਚਾ ਸਾਲ ਆਹੀ। ਤਿੰਨ ਵਾਰੀ ਮਹਾਰਾਜ ਨੇ ਕਿਹਾ ਹੈ, ਇੱਕ ਇਹ ਸ਼ਬਦ ਮਹਾਰਾਜ ਨੇ ਤਿੰਨ ਵਾਰੀ ਵਰਤੇ। ਇੱਕ ਵਾਰੀ ਕਹਿ ਦੇਣਾ ਕਾਫੀ ਹੁੰਦਾ ਹੈ, ਪਰ ਜੇ ਇੱਕੋ ਸ਼ਬਦ ਨੂੰ ਵਾਰ ਵਾਰ ਕਿਹਾ ਜਾਵੇ, 84 ਅਲੰਕਾਰਾਂ ਦੇ ਵਿੱਚੋਂ ਇੱਕ ਅਲੰਕਾਰ ਮੰਨਿਆ ਜਾਂਦਾ ਹੈ, ਉਹਨੂੰ ਕਹਿੰਦੇ ਨੇ ਬਿਰਸਾ ਅਲੰਕਾਰ। ਕਿਸੇ ਆਨੰਦ ਵਿੱਚ ਆ ਕਰਕੇ, ਕਿਸੇ ਵਿਸਮਾਦ ਰੰਗ ਵਿੱਚ ਆ ਕਰਕੇ ਵਾਰ ਵਾਰ ਗੱਲ ਕਹਿਣੀ। ਸੋ ਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਤੂੰ ਸਿਰਫ ਸਲਾਹ ਕਰਨੀ ਹੈ ਤਾਂ ਇੱਕ ਵਾਹਿਗੁਰੂ ਦੀ ਕਰ, ਮਨ ਕਰਕੇ, ਬਾਣੀ ਕਰਕੇ ਅਤੇ ਸਰੀਰ ਕਰਕੇ, ਉਹਦੀ ਸਿਰਫ ਸਲਾਹ ਕਰ। ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ, ਇੱਕ ਸੇ ਦੀ ਸਮੱਗਰੀ ਇੱਕ ਸੇ ਦੀ ਹੈ ਰੀਤ, ਜਾਂ ਇੱਕ ਸਿਓ ਮਨ ਮਾਨਿਆ ਤਾਂ ਨਿਚਲ ਹੋਆ ਚੀਤ। ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ, ਮਹਾਰਾਜ ਕਹਿੰਦੇ ਮੇਰਾ ਖਾਣਾ ਵੀ ਸੱਚ ਹੈ ਪਹਿਨਣਾ ਵੀ ਸੱਚ ਹੈ, ਟੇਕ ਨਾਂਗ ਸੱਚ ਕੀਤ। ਸਾਰੀ ਸਮੱਗਰੀ ਇੱਕ ਦੀ ਹੈ, ਇੱਕ ਹੈ ਦਿਸ ਸੱਜਣ, ਬਾਕੀ ਜੋ ਸੰਸਾਰ ਹੈ ਸਾਰਾ ਚਲਾਇਮਾਨ ਹੈ। ਇੱਕ ਵਾਹਿਗੁਰੂ ਪਰਮੇਸ਼ਰ ਹੀ ਸਦੀਵੀ ਹੈ, ਇੱਕ ਹੈ ਦਿਸ ਹੈ ਸੱਜਣੋ। ਮਹਾਰਾਜ ਕਹਿੰਦੇ ਮੈਨੂੰ ਇੱਕੋ ਹੀ ਨਜ਼ਰ ਆਇਆ ਜਿਹੜਾ ਸੱਜਣ ਹੈ ਮਿੱਤਰ ਹੈ। ਇਹਨਾਂ ਸ਼ਬਦਾਂ ਨੂੰ ਹੀ ਸਤਿਗੁਰੂ ਮਹਾਰਾਜ ਜੀ ਨੇ ਸੌਖੇ ਤਰੀਕੇ ਨਾਲ ਕਿਹਾ ਹੈ, ਨਾਨਕ ਕੱਚੜਿਆਂ ਸੋ ਤੋੜ ਧੂੜ ਸੱਜਣ ਸਤ ਪੱਕਿਆਂ, ਉਹ ਜਵਿੰਦੇ ਮੁਛੜੇ ਉਹ ਮੋਹਿਆ ਨਾ ਜਾਹੀ ਛੋੜ। ਜੇ ਢੂੰਡ ਕਰਨੀ ਹੈ ਤਾਂ ਪੱਕਿਆਂ ਦੀ ਕਰ, ਕੱਚਿਆਂ ਦੀ ਨਾ ਕਰੀ। ਉਹ ਜਵਿੰਦੇ ਵਿਛੜੇ ਉਹ ਮੋਹਿਆ ਨਾ ਜਾਹੀ ਛੋੜ, ਉਹ ਮੋਹਿਆਂ ਦਾ ਵੀ ਸਾਥ ਨਿਭਾਉਂਦੇ ਨੇ। ਇੱਕ ਦੀ ਸਲਾਹ ਇੱਕ ਦੀ ਸਿਫਤ ਕਰਨੀ, ਵਡਿਆਈ ਗੁਣ ਗਾਉਣੇ। ਜੇ ਮਨ ਚਿੱਤ ਰਾਸ ਅੱਖਾਂ ਇੱਕ ਉੱਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਇਹ ਮੇਰੇ ਮਨ, ਜੇ ਤੂੰ ਇੱਕ ਦੇ ਆਸਰੇ ਹੋ ਜਾਵੇਂ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਟੇਕ ਉਹਦਾ ਆਸਰਾ ਲੈ ਲਵੇਂ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਤੇਰੇ ਅਨੇਕ ਸਤਿਗੁਰੂ ਮਹਾਰਾਜ ਜੀ ਕਹਿੰਦੇ ਤੇਰੇ ਸਾਰੇ ਜਿਹੜੇ ਤੇਰੇ ਮਨ ਦੇ ਫੁਰਨੇ ਨੇ, ਜਿਨ੍ਹਾਂ ਕਰਕੇ ਤੂੰ ਭਟਕਦਾ ਹੈ, ਉਹ ਸਾਰੇ ਗੁਰੂ ਨੇ ਪੂਰੇ ਕਰ ਦੇਣੇ। ਮਨ ਚਿੰਦੇ ਅਨੇਕ ਅਨੇਕ ਫਲ ਪਾਈ, ਕਿਉਂਕਿ ਹਰ ਜਾਣੇ ਸਭ ਕੁਛ ਜੋ ਜੀ ਵਰਤੈ, ਪ੍ਰਭ ਘਾਲਿਆ ਕਿਸੇ ਇੱਕ ਤਿਲ ਨਾ ਗਵਾਈ। ਉਹ ਪਰਮਾਤਮਾ ਸਭ ਦੇ ਮਨਾਂ ਦੀਆਂ ਜਾਣਦਾ, ਜਿਹੋ ਜਿਹੀ ਕੋਈ ਘਾਲਣਾ ਘਾਲਦਾ ਹੈ, ਜਿਹੋ ਜਿਹੀ ਕੋਈ ਭਾਵਨਾ ਲੈ ਕੇ ਆਉਂਦਾ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਇੱਕ ਤਿਲ ਨਹੀਂ ਪੰਨਾ ਘਾਲੇ, ਇੱਕ ਤਿਲ ਜਿੰਨੀ ਵੀ ਕੋਈ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਦਾ ਹੈ, ਉਹਨੂੰ ਯਾਦ ਕਰਦਾ ਹੈ, ਅਤੇ ਉਹ ਬਿਰਥੀ ਨਹੀਂ ਜਾਂਦੀ। ਇਸ ਕਰਕੇ ਜੇ ਸਲਾਹ ਸਿਰਫ ਸਲਾਹ ਕਰਨੀ ਹੈ ਤਾਂ ਇੱਕ ਦੀ ਕਰੋ, ਇੱਕ ਨਾਲ ਜੁੜ ਜਾਓ, ਤੇਰਾ ਇਹ ਲੋਕ ਵੀ ਸੁਖੀ ਅਤੇ ਪਰਲੋਕ ਵੀ ਸੁਹੇਲਾ ਹੋ ਜਾਏਗਾ। ਸਾ ਲਾਹੀ ਸਾ ਲਾਹਣਾ ਪੀ ਸੱਚਾ ਸਾ ਲਾਹੇ, ਬਾਣੀ ਕਰਕੇ। ਬਾਣੀ ਕਹਿੰਦੇ ਜਦੋਂ ਆਪਾਂ ਬੋਲਦੇ ਹਾਂ, ਜਿਹੜੇ ਬੋਲ ਕਰਦੇ ਹਾਂ, ਵਚਨ ਕਰਦੇ ਹਾਂ, ਇਹਨੂੰ ਬਾਣੀ ਕਹਿੰਦੇ। ਇਹ ਨਾ ਹੋਵੇ ਜਿਨ ਮਨ ਹੋਰ ਮੁੱਖ ਹੋਰ ਸੇ ਕੱਢ ਕੱਚੇ, ਇਹ ਗੱਲ ਨਾ ਹੋਵੇ ਕਿ ਮਨ ਵਿੱਚ ਤਾਂ ਕੁਝ ਹੋਰ ਹੋਵੇ ਅਤੇ ਮੁੱਖ ਵਿੱਚ ਕੁਝ ਹੋਰ ਹੋਵੇ। ਜੇ ਇਹੋ ਜਿਹੀ ਵਸਤਾ ਹੈ ਫਿਰ ਕੁਝ ਨਹੀਂ ਮਿਲਣਾ। ਭਾਈ ਪਤੰਗ ਗੁਰਮੁਖ ਪਿਆਰੇ ਨੇ, ਜਮਾਲ ਦੋਹਾਂ ਦਾ ਨਾਂ ਆਉਂਦਾ ਗੁਰਬਾਣੀ ਦੇ ਵਿੱਚ। ਭਾਈ ਪਤੰਗ ਦੁਕਾਨ ਕਰਦੇ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਨਨ ਸਿੱਖ ਨੇ, ਇੱਕ ਨਾਲ ਜੁੜੇ ਹੋਏ ਨੇ, ਇੱਕ 'ਤੇ ਭਰੋਸਾ ਹੈ, ਕਹਿਣ ਮਾਤਰ ਨਹੀਂ ਮਨ ਬਾਣੀ ਸਰੀਰ ਕਰਕੇ। ਭਾਈ ਜਮਾਲ ਇਹਦੇ ਕੋਲ ਕੁਝ ਮਾਇਆ ਰੱਖ ਗਿਆ, ਅਮਾਨਤ ਰੱਖ ਗਿਆ ਵੀ ਮੈਂ ਕਿਤੇ ਬਾਹਰ ਜਾਣਾ, ਕਿਤੇ ਰਿਸ਼ਤੇਦਾਰੀ 'ਚ ਪ੍ਰਦੇਸ਼ ਜਾਣਾ, ਮੈਨੂੰ ਕੁਝ ਸਮਾਂ ਲੱਗ ਸਕਦਾ, ਕੁਝ ਮਹੀਨੇ ਲੱਗ ਸਕਦੇ। ਪਿੱਛੋਂ ਘਰ ਵਿੱਚ ਕੋਈ ਹੈ ਨਹੀਂ, ਕਿਤੇ ਕੋਈ ਚੋਰੀ ਨਾ ਕਰ ਲਵੇ। ਭਾਈ ਪਤੰਗ ਜੀ ਬੜੀ ਉਪਮਾ ਹੈ, ਸਾਰੇ ਲਾਹੌਰ ਦੇ ਵਿੱਚ ਗੁਰਮੁਖ ਹਨ, ਸੱਚ ਬੋਲਦੇ ਨੇ, ਸੱਚੀ ਕਿਰਤ ਕਰਦੇ ਆਏ ਗਏ, ਕਿਸੇ ਗੁਰਸਿੱਖ ਦੀ ਸੇਵਾ ਵੀ ਕਰਦੇ ਨੇ, ਲੋੜਵੰਦ ਦੀ ਲੋੜ ਵੀ ਪੂਰੀ ਕਰਦੇ। ਸੋ ਭਾਈ ਜਮਾਲ ਇਹਦੇ ਕੋਲ ਆਪਣੀ ਅਮਾਨਤ ਰੱਖ ਗਿਆ। ਜਦੋਂ ਵਾਪਸ ਆਇਆ ਕੁਝ ਸਮੇਂ ਬਾਅਦ, ਉਹ ਕਿਤੇ ਭਾਈ ਪਤੰਗ ਕੰਮ ਕਾਰ ਵਿੱਚ ਭੁੱਲ ਗਏ, ਉਹ ਲਿਖਣਾ ਭੁੱਲ ਗਏ। ਜਦੋਂ ਆ ਕੇ ਉਹਨੇ ਵਾਪਸ ਮੰਗੀ, ਕਹਿੰਦਾ ਤੇਰੀ ਮੇਰੇ ਕੋਲ ਕੋਈ ਚੀਜ਼ ਨਹੀਂ ਹੈ। ਉਹ ਬੜਾ ਹੈਰਾਨ ਹੋਇਆ, ਉਹਨੇ ਬੜਾ ਯਾਦ ਕਰਵਾਈ, ਫਲਾਣੇ ਦਿਨ ਫਲਾਣੇ ਸਮੇਂ ਮੈਂ ਇਸ ਵੇਲੇ ਆਇਆ ਸੀ, ਅਤੇ ਹੋਰ ਵੀ ਆਹ ਬੰਦੇ ਸੀ। ਉਹ ਕਹਿੰਦਾ ਵੀ ਮੈਂ ਸਾਰੀਆਂ ਆਪਣੇ ਜੇ ਮੇਰੇ ਜੋ ਲਿਖਤ ਪੜ੍ਹਤਾ ਹੈ ਮੈਂ ਸਾਰੀ ਚੰਗੀ ਤਰ੍ਹਾਂ ਖੋਜ ਕੀਤੀ ਹੈ, ਵੀ ਤੇਰਾ ਕਿਤੇ ਕੋਈ ਅਮਾਨਤ ਨਹੀਂ ਹੈ। ਉਹਦੇ ਮਨ ਬੜਾ ਦੁੱਖ ਹੋਇਆ ਜਮਾਲ ਦੇ, ਵੀ ਇੱਕ ਐਸਾ ਸਿੱਖ ਹੈ ਵੀ ਝੂਠ ਬੋਲਦਾ ਹੈ। ਅਤੇ ਮੁੱਕਦੀ ਗੱਲ, ਅਤੇ ਸਾਧ ਸਿੰਘ ਜੀ ਉਹ ਸਰਕਾਰੀ ਦਰਬਾਰੇ ਪਹੁੰਚ ਗਿਆ, ਵੀ ਮੇਰੇ ਨਾਲ ਬੇਇਨਸਾਫੀ ਹੋਈ ਹੈ, ਮੇਰੇ ਪੈਸੇ ਲੈ ਕੇ ਮੁੱਕਰ ਗਿਆ। ਅਤੇ ਜਦੋਂ ਸਰਕਾਰ ਵਿੱਚ ਇਹ ਗੱਲ ਪਹੁੰਚੀ, ਅਤੇ ਉੱਥੇ ਫਿਰ ਇਹ ਨਿਰਣਾ ਹੋਇਆ, ਪੁਰਾਣੇ ਸਮਿਆਂ ਦੇ ਵਿੱਚ ਇਹੋ ਜਿਹੀਆਂ ਕਸਵੱਟੀਆਂ ਲਾਈਆਂ ਜਾਂਦੀਆਂ ਸੀ। ਹੁਣ ਜਮਾਲ ਵੀ ਸੱਚਾ ਸੀ, ਉਹ ਕਹਿੰਦਾ ਵੀ ਤੇਲ ਗਰਮ ਕਰ ਲਓ, ਤੇਲ ਗਰਮ ਕਰਕੇ ਅਤੇ ਉਹਦੇ ਵਿੱਚ ਹੱਥ ਪਾਇਆ ਜਾਊਗਾ, ਜਿਹੜਾ ਸੱਚਾ ਹੋਊਗਾ ਬਚ ਜਾਊਗਾ, ਝੂਠਾ ਹੋਊਗਾ ਸੜ ਜਾਊਗਾ। ਤੇਲ ਗਰਮ ਕੀਤਾ। ਹੁਣ ਗੱਲ ਹੈ ਇੱਕ ਦੇ ਨਾਲ ਜੋੜਨ ਦੀ, ਜਿਹੜੇ ਇੱਕ 'ਤੇ ਭਰੋਸਾ ਰੱਖਦੇ ਉਹਨਾਂ ਦਾ ਫਿਰ ਸਿਦਕ ਦਾ ਹੀ ਬੇੜਾ ਪਾਰ ਹੁੰਦਾ। ਸਿਦਕ ਸਭ ਤੋਂ ਉੱਚਾ ਮੰਨੇ, ਸਿਦਕ ਰੱਖਣਾ, ਇੱਕ 'ਤੇ ਭਰੋਸਾ ਰੱਖਣ, ਗੁਰਬਾਣੀ ਦਾ ਪਾਠ ਕਰਨਾ ਹੈ, ਕੀਰਤਨ ਸਰਵਣ ਕਰਨਾ ਹੈ, ਕਥਾ ਵਿਚਾਰ ਕਰਨੀ ਹੈ। ਇਹਦਾ ਇਹੀ ਭਾਵ ਹੈ ਕਿ ਸਾਡਾ ਜਿਹੜਾ ਵਿਸ਼ਵਾਸ ਹੈ, ਸਾਡਾ ਨਿਸ਼ਚਾ ਹੈ, ਸ਼ਰਧਾ ਹੈ, ਇੱਕ ਦੇ ਉੱਤੇ ਆ ਜਾਵੇ, ਇੱਕ ਦੇ ਨਾਲ ਅਸੀਂ ਜੁੜ ਜਾਈਏ ਮਨ ਕਰਕੇ। ਜਦੋਂ ਸਰਕਾਰ ਦੇ ਦਰਬਾਰ ਦੇ ਵਿੱਚ ਉੱਥੇ ਤੇਲ ਗਰਮ ਕੀਤਾ ਗਿਆ, ਭਾਈ ਪਤੰਗ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਤੂੰ ਜਾਣੀ ਜਾਣ ਹੈ, ਜੀਵ ਅਲਪੱਗ ਹੈ, ਅਤੇ ਮੈਂ ਸੱਚਾ ਹਾਂ, ਜੋ ਵੀ ਮੈਂ ਕਿਸੇ ਦੀ ਅਮਾਨਤ ਮੈਂ ਰੱਖਦਾ, ਉਸ ਅਮਾਨਤ ਨੂੰ ਮੈਂ ਉਸੇ ਵੇਲੇ ਲਿਖ ਲੈਂਦਾ, ਅਤੇ ਮੈਂ ਸਾਰੀਆਂ ਬਹੀਆਂ ਵੇਖੀਆਂ ਨੇ, ਇਹਦਾ ਕਿਤੇ ਨਾਂ ਤਾਂ ਹੈ ਨਹੀਂ, ਪਰ ਤੂੰ ਮੇਰੀ ਲਾਜ ਰੱਖੀ। ਭਾਈ ਜਮਾਲ ਉਹ ਵੀ ਅਰਦਾਸ ਕਰਦੇ, ਪਰ ਜਦੋਂ ਤੇਲ ਗਰਮ ਹੋਇਆ, ਉਹ ਵੇਖਦੇ ਕਿਤੇ ਹੱਥ ਨਾ ਸੜ ਜਾਵੇ, ਮਨ ਦੀ ਸ਼ੰਕਾ, ਜਿਹੜੀ ਸ਼ੰਕਾ ਹੈ ਇਹ ਸਾਧ ਸੰਗਤ ਪਰਮਾਤਮਾ ਤੋਂ ਦੂਰ ਲੈ ਜਾਂਦੀ, ਮਨ ਵਿੱਚ ਇੱਕ ਤਰ੍ਹਾਂ ਤ੍ਰੇੜ ਆ ਜਾਂਦੀ ਹੈ। ਜਿਵੇਂ ਸ਼ੀਸ਼ਾ ਹੈ ਨਾ, ਸ਼ੀਸ਼ੇ ਦੇ ਵਿੱਚ ਆਪਣਾ ਮੂੰਹ ਵੇਖਦੇ ਹਾਂ, ਥੋੜ੍ਹੀ ਜਿਹੀ ਕਿਤੇ ਤ੍ਰੇੜ ਆ ਜਾਵੇ, ਆਪਣਾ ਮੂੰਹ ਦਿਖਣਾ ਬੰਦ ਹੋ ਜਾਂਦਾ। ਇਹ ਵੀ ਜਿਹੜੀ ਇਕਾਗਰਤਾ ਹੈ ਨਾ, ਇੱਕ ਦੇ ਨਾਲ ਜੁੜਨਾ, ਇਹ ਵੀ ਸ਼ੀਸ਼ੇ ਦੇ ਨੇ ਆਈ ਹੈ, ਗੁਰੂ ਵੀ ਸ਼ੀਸ਼ੇ ਦੇ ਨੇ ਆਈ ਹੈ। ਥੋੜ੍ਹਾ ਜਿਹਾ ਵੀ ਸ਼ੰਕਾ ਦੀ ਤ੍ਰੇੜ ਆ ਜਾਵੇ, ਉਹ ਨਜ਼ਰ ਨਹੀਂ ਪੈਂਦਾ। ਸਾਜ਼ ਨੇ ਆਪਾਂ ਸਾਜ਼ ਵਜਾਉਂਦੇ ਹਾਂ, ਬਾਜਾ ਹੈ, ਸਰੰਗੀ ਹੈ, ਰਬਾਬ ਹੈ ਨਾ, ਸਾਰੇ ਸਾਜ਼ ਨੇ। ਇਹਨਾਂ ਸਾਜ਼ਾਂ ਦੇ ਵਿੱਚ ਵੀ ਤਾਂ ਹੀ ਸੁਰੀਲੀ ਆਵਾਜ਼ ਪੈਦਾ ਹੁੰਦੀ ਹੈ, ਜੇ ਵੀ ਇੱਕ ਸੁਰ ਹੋਣਗੇ, ਥੋੜ੍ਹਾ ਜਿਹਾ ਬੇਸੁਰਾ ਹੋ ਜਾਵੇ ਬੇਰਸੀ ਹੋ ਜਾਂਦੀ ਹੈ। ਆਪਣੀਆਂ ਅੱਖਾਂ ਨੇ, ਇਹਨਾਂ ਅੱਖਾਂ ਦੇ ਨਾਲ ਆਪਾਂ ਦੂਰ ਦੂਰ ਵੇਖ ਲੈਂਦੇ ਹਾਂ, ਅਸਮਾਨ ਦੇ ਤਾਰੇ ਵੀ ਵੇਖ ਲੈਂਦੇ, ਪਰ ਇਹਨਾਂ ਅੱਖਾਂ ਦੇ ਥੋੜ੍ਹਾ ਜਿਹਾ ਕਿਤੇ ਕੋਈ ਧੂੜ ਦਾ ਕਿਣਕਾ ਪੈ ਜਾਵੇ ਤਾਂ ਅੱਖਾਂ ਨੂੰ ਦਿਸਦਾ ਨਹੀਂ, ਥੋੜ੍ਹਾ ਜਿਹਾ ਕਿਣਕਾ ਧੂੜ ਦਾ ਦਿਸਣਾ ਬੰਦ ਹੋ ਜਾਂਦਾ। ਇਸੇ ਤਰ੍ਹਾਂ ਹੀ ਸ਼ਰਧਾ ਦੀਆਂ ਅੱਖਾਂ ਹਨ, ਸ਼ਰਧਾ ਦੇ ਨੇਤਰ ਨੇ, ਸ਼ਰਧਾ ਨਾਲੇ ਉਹ ਨਜ਼ਰ ਪੈਂਦਾ। ਥੋੜ੍ਹਾ ਜਿਹਾ ਵੀ ਸ਼ੰਕਾ ਦਾ ਕਿਣਕਾ ਪੈ ਜਾਵੇ, ਧੂੜ ਪੈ ਜਾਵੇ ਨਾ, ਰੇਤਾ ਪੈ ਜਾਵੇ, ਗਰਦ ਪੈ ਜਾਵੇ, ਫਿਰ ਉਸੇ ਵੇਲੇ ਪਰਮਾਤਮਾ ਨਜ਼ਰ ਆਉਣੋਂ ਹਟ ਜਾਂਦੇ। ਨਾਨਕ ਸੇ ਅੱਖੜੀਆਂ ਬੇਅੰਨ ਜਿਨੀ ਨਸੰਦੋ ਮਾਂ ਪੇਰੀ, ਉਹ ਅੱਖਾਂ ਮਹਾਰਾਜ ਕਹਿੰਦੇ ਹੋਰ ਨੇ, ਉਹ ਨੇ ਸ਼ਰਧਾ ਦੀਆਂ ਅੱਖਾਂ। ਉਹਨਾਂ ਅੱਖਾਂ ਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਉਹ ਕੰਤ ਮਿਲਾਵਾ ਹੋਏ। ਲੋਇਣ ਆਪਣੇ ਅੱਖਾਂ ਨੂੰ, ਸੁਰਤ ਨੂੰ, ਅੱਖਾਂ ਨੂੰ ਇੱਕ ਦੇ ਨਾਲ ਇੱਕ 'ਤੇ ਭਰੋਸਾ ਰੱਖਣਾ। ਹੁਣ ਜਮਾਲ ਦੇ ਮਨ ਵਿੱਚ ਸ਼ੰਕਾ ਹੈ ਵੀ ਕਿਤੇ ਹੱਥ ਨਾ ਸੜ ਜਾਵੇ, ਕਦੇ ਕਿਸੇ ਪੀਰ ਨੂੰ ਯਾਦ ਕਰਦਾ ਹੈ, ਕਦੇ ਕਿਸੇ ਦੇਵੀ ਨੂੰ ਯਾਦ ਕਰਦਾ ਹੈ, ਕਦੇ ਕਿਸੇ ਨੂੰ ਕਹਿੰਦਾ ਮੇਰੀ ਲਾਜ ਰੱਖੋ। ਜਦੋਂ ਉਹ ਸਮਾਂ ਆਇਆ, ਭਾਈ ਪਤੰਗ ਨੇ ਵਿੱਚ ਹੱਥ ਪਾਇਆ, ਹੱਥ ਨਹੀਂ ਸੜਿਆ, ਕਿਉਂਕਿ ਭੈ ਵਿੱਚ ਅਗਨ ਕੱਢੇ ਬੇਗਾਰ, ਜਿਹੜੀ ਅੱਗ ਹੈ ਇਹ ਉਹਦੇ ਭੈ ਦੇ ਵਿੱਚ ਹੈ। ਭਾਹੇ ਨਾ ਸਕੇ ਜਾਲੇ, ਗੁਰੂ ਦੇ ਭਰੋਸੇ 'ਤੇ ਹੋ ਜਾਂਦਾ, ਨਹੀਂ ਸਾੜ ਸਕਦੀ। ਹੁਣ ਪ੍ਰਹਿਲਾਦ ਨਾਲ ਵੀ ਤਾਂ ਇਹ ਗੱਲ ਹੋਈ ਸੀ ਨਾ, ਪ੍ਰਹਿਲਾਦ ਨੂੰ ਵੀ ਜਦੋਂ ਪ੍ਰਹਿਲਾਦ ਨੂੰ ਪੜ੍ਹਨ ਵਾਸਤੇ ਭੇਜਿਆ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਭੈਰੋ ਰਾਗ ਦੇ ਵਿੱਚ, ਭਾਈ ਗੁਰਦਾਸ ਜੀ ਨੇ ਉਸ ਸ਼ਬਦ ਦੀ ਵਿਆਖਿਆ ਕੀਤੀ ਕਿ ਕਰ ਹਰਨਾਕਸ਼ ਦੈਤ ਦੇ ਕਬਲ ਕਵਲ ਕਲਰ ਕਵਲ ਭਗਤ ਪ੍ਰਹਿਲਾਦ, ਵੀ ਜਿਵੇਂ ਕਲਰ ਦੇ ਵਿੱਚ ਕਮਲ ਪੈਦਾ ਹੋ ਜਾਵੇ। ਕਹਿੰਦੇ ਹਰਨਾਕਸ਼ ਦੇ ਘਰ ਸਮਝ ਵੀ ਪ੍ਰਹਿਲਾਦ ਕਹਿੰਦੇ ਕਲਰ ਦੇ ਵਿੱਚ ਫੁੱਲ ਦੀ ਨਿਆਈ ਪੈਦਾ ਹੋ ਗਿਆ, ਅਤੇ ਪੜ੍ਹਨ ਪਠਾਇਆ ਪਾਠਸ਼ਾਲ ਪੰਨ ਦੇ ਚਿੱਤ ਹੋਇਆ ਅਹਿਲਾਦ। ਜਦੋਂ ਪੜ੍ਹਨ ਵਾਸਤੇ ਭੇਜਿਆ, ਜਿਹੜਾ ਪੜ੍ਹਾਉਣ ਵਾਲਾ ਛੰਡਾ ਮਰਕਾ ਸੀ, ਬੜਾ ਖੁਸ਼ ਹੋਇਆ ਕਿ ਰਾਜੇ ਦਾ ਪੁੱਤਰ ਆਇਆ ਹੈ, ਅਤੇ ਮਨ ਵਿੱਚ ਗਾਵੇ ਰਾਮ ਨਾਮ। ਅਤੇ ਪਰ ਉਹ ਕਹਿੰਦਾ ਸੀ ਵੀ ਹਰਨਾਕਸ਼ ਦਾ ਜਾਪ ਕਰੋ, ਪਰ ਪ੍ਰਹਿਲਾਦ ਕਹਿੰਦਾ ਵੀ ਨਹੀਂ, ਰਾਮ ਦਾ ਜਾਪ ਕਰਨਾ। ਭਗਤ ਕਰਨ ਸਭ ਚਾਟੜੇ ਪੰਨ ਦੇ ਚਿੱਤ ਹੋਇਆ ਅਹਿਲਾਦ, ਅਤੇ ਰਾਜੇ ਪਾਸ ਰੁਆਇਆ ਦੁਖੀ ਦੈਤ ਵਧਾਇਆ ਬਾਅਦ ਜਾ ਕੇ ਫਿਰ ਰਾਜੇ ਪਾਸ ਰੋਂਦਾ ਹੈ ਵੀ ਤੇਰਾ ਪੁੱਤਰ ਜਿਹੜਾ ਮੈਨੂੰ ਕੱਲ੍ਹ ਨੂੰ ਦੋਸ਼ ਨਾ ਦੇਈ ਕਿ ਮੈਨੂੰ ਕਹੇਗਾ ਵੀ ਤੇਰੀ ਗਲਤੀ ਹੈ। ਕਹਿੰਦੇ ਤੇਰਾ ਜਿਹੜਾ ਪੁੱਤ ਹੈ ਉਹ ਤੇਰਾ ਨਾਂ ਛੱਡ ਕੇ ਰਾਮ ਰਾਮ ਕਹਿੰਦਾ ਹੈ। ਭਗਤ ਕਰਨ ਸਭ ਚਾਟੜੇ, ਸਾਰੇ ਹੋਰ ਵੀ ਜਿਹੜੇ ਚੇਲੇ ਨੇ ਉਹ ਵੀ ਰਾਮ ਰਾਮ ਕਹਿੰਦੇ ਹੈ। ਦੁਖੀ ਦੈਤ ਵਧਾਇਆ, ਦੁਖੀ ਦੈਤ ਬਾਅਦ ਵਧਾਇਆ, ਝਗੜਾ ਸ਼ੁਰੂ ਕਰ ਲਿਆ। ਫਿਰ ਭਾਈ ਗੁਰਦਾਸ ਕਹਿੰਦੇ ਜਗਲ ਅਗਨੀ ਵਿੱਚ ਘੱਤਿਆ, ਉਹਨੂੰ ਜਲ ਵਿੱਚ ਡੋਬਿਆ ਵੀ ਗਿਆ, ਪਾਣੀ ਵੀ ਉਹਦੇ ਪੈਦੇ ਵਿੱਚ ਹੈ, ਪੈਵੇ ਚੱਲੇ ਲੱਖ ਦਰੀਆ। ਉਹ ਸਦਾ ਹੀ ਭਗਤਾਂ ਦੇ ਨਾਲ ਹੁੰਦੀ ਆਈ ਹੈ। ਅਤੇ ਸਤਸੰਗ ਜੀ ਜਿਹੜਾ ਸੱਚ ਹੈ ਨਾ, ਸੱਚ ਵੇਖਣ ਨੂੰ ਤਾਂ ਬੜਾ ਨਾਜ਼ੁਕ ਲੱਗਦਾ, ਬੜਾ ਕੋਮਲ ਲੱਗਦਾ, ਬੜਾ ਹੀ ਕਮਜ਼ੋਰ ਲੱਗਦਾ ਵੇਖਣ ਵਾਸਤੇ ਥੋੜ੍ਹੇ ਸਮੇਂ ਬਾਅਦ, ਪਰ ਸਖਤੀ ਬੜੀ ਹੈ ਇਹਦੇ ਵਿੱਚ। ਆਖਰ ਨੂੰ ਜਿਹੜੀ ਜਿੱਤ ਹੈ ਉਹ ਸੱਚ ਦੀ ਹੁੰਦੀ ਹੈ। ਕੂੜ ਨੁਖਟੇ ਨਾਨਕਾ ਓੜਕ ਸੱਚ ਰਹੀ, ਵੇਖਣ ਨੂੰ ਤਾਂ ਪ੍ਰਹਿਲਾਦ ਥੋੜ੍ਹਾ ਜਿਹਾ ਬੱਚਾ ਲੱਗਦਾ, ਪਰ ਸ਼ਕਤੀ ਬੜੀ ਆ ਸੱਚ ਦੇ ਵਿੱਚ। ਅੱਗ ਦੇ ਵਿੱਚ ਸਾੜਿਆ, ਹੁਣ ਸਾਹਿਬ ਜਿੱਥੇ 100 ਬੰਦਾ ਨਾ ਗਲਤ ਹੋਵੇ, 100 ਬੰਦਾ ਗਲਤ ਹੈ, ਗਲਤ ਕੰਮ ਕਰਦਾ, ਇੱਕ ਬੰਦਾ ਸੱਚਾ ਹੋਵੇ, ਹੁਣ 100 ਬੰਦਿਆਂ ਦੇ ਵਿੱਚ ਉੱਥੇ ਜਿਹੜਾ ਬਿਨੇ ਉਹ ਇੱਕ ਜਿਹੜਾ ਬੇਗੁਨਾਹ ਹੈ, ਹੁਣ 100 ਬੰਦਾ ਜਿਹੜਾ ਹੈ ਉਹ ਸ਼ਰਾਬ ਪੀਂਦਾ, ਜੂਆ ਖੇਡਦਾ, ਇੱਕ ਬੰਦਾ ਕਹਿੰਦਾ ਵੀ ਨਹੀਂ ਸ਼ਰਾਬ ਪੀਣੀ ਬੜੀ ਮਾੜੀ ਹੈ, ਇਹਦੇ ਬੜੇ ਨੁਕਸਾਨ ਨੇ। ਕਹਿੰਦੇ ਕੋਈ ਕਥਾਬਾਜ ਕਥਾ ਕਰਦਾ ਸੀ, ਉਹ ਕਹਿੰਦਾ ਵੀ ਜਿਹੜੀ ਸ਼ਰਾਬ ਹੈ ਬੜੀ ਮਾੜੀ ਹੈ, ਗੁਰਬਾਣੀ ਕਹਿੰਦੀ ਆ ਕਿ ਮੈਂ ਨਹੀਂ ਕਹਿੰਦਾ ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ, ਵੀ ਇਹਦੇ ਪੀਣ ਨਾਲ ਬੰਦਾ ਆਪਣੇ ਪਰਾਏ ਦੀ ਪਹਿਚਾਣ ਨੂੰ ਗਵਾ ਲੈਂਦੇ, ਧੱਕੇ ਪੈਂਦੇ। ਉਹ ਕਿ ਸ਼ਰਾਬੀ ਬੰਦਾ ਸੁਣਦਾ ਸੀ, ਉਹ ਕਹਿੰਦਾ ਵੀ ਤੈਂ ਕਦੇ ਸ਼ਰਾਬ ਪੀਤੀ ਹੈ, ਤੂੰ ਨਿੰਦਿਆ ਕਰਦਾ ਸ਼ਰਾਬੀਆਂ ਦੀ ਸ਼ਰਾਬ ਦੀ? ਉਹ ਕਹਿੰਦਾ ਨਹੀਂ ਪੀਤੀ। ਜੇ ਕਦੇ ਤੈਂ ਸ਼ਰਾਬ ਨਹੀਂ ਪੀਤੀ ਫਿਰ ਤੂੰ ਉਹਦੀ ਨਿੰਦਿਆ ਕਿਉਂ ਕਰਦਾ? ਤੈਨੂੰ ਕੀ ਅਧਿਕਾਰ ਹੈ? ਜਿਹੜੀ ਆਪਾਂ ਕਦੇ ਚੀਜ਼ ਵੇਖਿਓ ਨਹੀਂ, ਕਦੇ ਉਹਦਾ ਅਨੁਭਵ ਹੀ ਨਹੀਂ ਕੀਤਾ, ਤੈਨੂੰ ਕੀ ਅਨੁਭਵ ਹੈ? ਤੂੰ ਕਦੇ ਪੀ ਕੇ ਦੱਸ, ਤੈਨੂੰ ਪਤਾ ਲੱਗੂਗਾ ਵੀ ਕਿਹੋ ਜਿਹੀ ਚੀਜ਼ ਹੈ ਇਹ। ਉਹ ਕਹਿੰਦਾ ਮੈਂ ਨਾ ਕਦੇ ਪੀਤੀ ਦਾ ਕੀ, ਮੈਂ ਕਿਹਾ ਹੱਥ ਵੀ ਨਹੀਂ ਕਦੇ ਲਾਇਆ, ਫਿਰ ਤੈਨੂੰ ਕੀ ਅਧਿਕਾਰ ਹੈ, ਤੈਨੂੰ ਕੀ ਇਹਦਾ ਅਨੁਭਵ ਹੈ? ਕਹਿੰਦਾ ਪੀ ਕੇ ਦਾ ਵੇਖ ਤਾਂ ਚੱਲ। ਕਹਿੰਦੇ ਦੋ ਭਾਂਡਿਆਂ 'ਚ ਪਾਈ, ਬਰਤਨ ਪਿਆਲਿਆਂ 'ਚ ਸ਼ਰਾਬ ਪਾਈ, ਕਹਿੰਦੇ ਕੀ ਹੋਇਆ, ਉਹਦੇ ਨੂੰ ਪੰਜ ਚਾਰ ਕਿਤੇ ਕੁੱਤੇ ਆ ਰਹੇ ਸੀ, ਉਹ ਗੁਰਮੁਖ ਨੇ ਕੁੱਤਿਆਂ ਨੂੰ ਕੋਲੇ ਬੁਲਾਇਆ, ਅਤੇ ਕੁੱਤਿਆਂ ਨੂੰ ਕੋਲੇ ਬੁਲਾ ਕੇ ਪਚਕਾਰ ਕੇ ਜਦੋਂ ਕੋਲੇ ਲੈ ਕੇ ਗਏ ਕੁੱਤੇ ਵੀ ਦੂਰ ਚਲੇ ਗਏ, ਕੁੱਤਿਆਂ ਨੇ ਨਹੀਂ ਪੀਤੀ। ਉਹ ਗੁਰਮੁਖ ਕਹਿਣ ਲੱਗਿਆ ਦੇਖ ਰਿਹਾ ਹੁਣ ਤੂੰ, ਕਹਿੰਦਾ ਵੀ ਤੇਰਾ ਅਨੁਭਵ ਨਹੀਂ, ਤੈਂ ਕਦੇ ਪੀ ਹੱਥ ਨਹੀਂ ਲਾਇਆ, ਕਹਿੰਦੇ ਇਹਨੂੰ ਕੁੱਤੇ ਵੀ ਨਹੀਂ ਪੀਂਦੇ, ਤੂੰ ਇਹ ਪੀਂਦਾ, ਇਹ ਪੀਣ ਯੋਗ ਚੀਜ਼ ਹੈ। ਹੁਣ ਸ਼ਰਾਬੀ ਬੰਦਾ ਵੀ ਦੂਏ ਨੂੰ ਗਲਤ ਸਾਬਤ ਕਰਦਾ ਹੈ, ਅਤੇ ਸਤਿਗੁਰੂ ਮਹਾਰਾਜ ਜੀ ਦਾ ਕਹਿੰਦੇ ਵੀ ਤੂੰ ਉਹ ਚੀਜ਼ ਪੀ ਲੈ ਜਿਹਨੂੰ ਪੀਣ ਵਾਸਤੇ ਗੁਰੂ ਦਸ਼ਮੇਸ਼ ਪਿਤਾ ਜੀ ਵੀ ਹੱਥ ਬੰਨ੍ਹੀ ਖੜ੍ਹੇ ਹੈ, ਪੰਜਾਂ ਪਿਆਰਿਆਂ ਨੂੰ ਕਹਿ ਰਹੇ ਮੈਨੂੰ ਵੀ ਦਾਤ ਦਿਓ ਉਮਰ ਦੀ। ਸੋ ਪੀਣ ਵਾਲੀ ਚੀਜ਼ ਤਾਂ ਹੈ, ਉਹ ਹੈ ਪਰਮੇਸ਼ਵਰ ਦਾ ਨਾਮ ਅੰਮ੍ਰਿਤ। ਉਹ ਨਾਮ ਅੰਮ੍ਰਿਤ ਨੂੰ ਸਿੱਖ ਨੇ ਪੀਣਾ ਹੈ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਸੋ ਵਿਚਾਰ ਹੈ, ਜੇ ਕੋਈ 100 ਬੰਦਾ 1000 ਬੰਦਾ ਕੋਈ ਨਸ਼ਾ ਕਰਦਾ, ਸ਼ਰਾਬ ਪੀਂਦਾ, ਜੂਆ ਖੇਡਦਾ, ਉੱਥੇ ਇੱਕ ਬੰਦਾ ਨਾ ਸੱਚਾ ਹੋਵੇ ਅਤੇ ਉਹਨਾਂ ਵਿੱਚ ਉਹਦਾ ਸੱਚਾ ਹੋਣਾ ਹੀ ਸਾਹ ਗੁਨਾਹ ਬਣ ਜਾਂਦਾ, ਉੱਥੇ ਬੇਗੁਨਾਹ ਹੀ ਗੁਨਾਹ ਬਣ ਜਾਂਦੀ ਹੈ। ਹੁਣ ਭਗਤ ਪ੍ਰਹਿਲਾਦ ਨਾਲ ਵੀ ਇਹੀ ਗੱਲ ਹੋ ਰਹੀ ਹੈ। ਉਹ ਕਹਿੰਦਾ ਵੀ ਤੂੰ ਆਪਣੇ ਪਿਓ ਨੂੰ ਕਹਿੰਦਾ ਵੀ ਤੂੰ ਰਾਮ ਨਹੀਂ ਹੈ, ਤੂੰ ਸੱਚਾ ਨਹੀਂ ਹੈ, ਤੂੰ ਨਾਸਵਾਨ ਹੈ। ਇੱਕ ਵਾਹਿਗੁਰੂ ਪਰਮੇਸ਼ੁਰ ਜੋ ਰਾਮ ਹੈ, ਰਮਿਆ ਹੋਇਆ, ਉਹੀ ਸਦਾ ਰਹਿਣ ਵਾਲਾ ਹੈ। ਫਿਰ ਇਹਦੀ ਕਹਿੰਦੇ ਭੈਣ ਸੀਗੀ ਹੋਲਕਾਂ, ਇਹਦੇ ਵਰ ਲਏ ਹੋਏ ਸੀ, ਕੋਈ ਇਹਦੇ ਕੋਈ ਆਪਣੇ ਕਿਸੇ ਦੇਵਤੇ ਸ਼ਿਵਜੀ ਵਗੈਰਾ ਤੋਂ ਲੈ ਕੇ ਵਰ ਲਿਆ ਹੋਇਆ ਸੀ। ਇਹਦੇ ਕੋਲ ਕੋਈ ਚਾਦਰ ਸੀ, ਵੀ ਉਹ ਚਾਦਰ ਲੈ ਕੇ ਲਿਫਟ ਕਰਕੇ ਅਗਨੀ 'ਚ ਬਹਿ ਜਾਂਦੀ ਸੀ, ਇਹਨੂੰ ਅਗਨੀ ਸੀ ਸਾੜਦੀ। ਇਹਨੇ ਕਹਿੰਦੇ ਪ੍ਰਹਿਲਾਦ ਨੂੰ ਆਪ ਤਾਂ ਚਾਦਰ ਲਪੇਟ ਲਈ ਚੰਗੀ ਤਰ੍ਹਾਂ, ਵੀ ਮੈਨੂੰ ਅਗਨੀ ਸਾੜੇਗੀ, ਅਤੇ ਚਾਦਰ 'ਚ ਲਿਪ ਆਪਣੇ ਸਰੀਰ ਨੂੰ ਉਹਦਾ ਬਚਾਅ ਕਰ ਲਿਆ, ਅਤੇ ਭਗਤ ਪ੍ਰਹਿਲਾਦ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ। ਭਾਈ ਗੁਰਦਾਸ ਜੀ ਉਹਦਾ ਪ੍ਰਮਾਣ ਦਿੰਦੇ ਅਤੇ ਬਿਠਾ ਕਰਕੇ ਜਦੋਂ ਅੱਗ ਉਹ ਲੱਕੜਾਂ ਨੂੰ ਅੱਗ ਲਾਈ ਗਈ ਅਤੇ ਕੁਦਰਤ ਦਾ ਭਾਣਾ ਐਸਾ ਹੋਇਆ, ਕਹਿੰਦੇ ਹਵਾ ਆਈ, ਹਵਾ ਜ਼ੋਰ ਦੀ ਆਈ ਅਤੇ ਹਵਾ ਨੇ ਕੀ ਕੀਤਾ, ਉਹਦੀ ਚਾਦਰ ਉਡਾ ਕੇ ਲੈ ਗਈ, ਅਤੇ ਚਾਦਰ ਇੱਕ ਪਾਸੇ ਹੋ ਗਈ, ਜਿਹੜੀ ਹੋਲਕਾਂ ਹੀ ਸੜ ਗਈ, ਅਤੇ ਪ੍ਰਹਿਲਾਦ ਬਚ ਗਿਆ। ਨਾਲ ਦੀ ਨਾਲੇ ਮੀਂਹ ਪੈਣ ਲੱਗ ਪਿਆ, ਪ੍ਰਹਿਲਾਦ ਦੀ ਰੱਖਿਆ ਕੀਤੀ। ਉਸ ਗੱਲ ਨੂੰ ਭਾਈ ਗੁਰਦਾਸ ਕਹਿੰਦੇ ਨੇ ਜਲ ਅਗਨੀ ਵਿੱਚ ਘੱਤੇ ਆ, ਜਲੇ ਨਾ ਡੂਬੈ ਗੁਰਪ੍ਰਸਾਦ, ਜਿਹਤੇ ਗੁਰੂ ਦੀ ਕਿਰਪਾ ਹੋਵੇ ਉਹਨੂੰ ਅਗਨੀ ਸਾੜ ਸਕਦੀ, ਉਹਨੂੰ ਪਾਣੀ ਨਹੀਂ ਡੋਬ ਸਕਦਾ। ਇੱਥੋਂ ਇਹ ਵੀ ਸਿੱਖਿਆ ਮਿਲਦੀ ਹੈ ਕਿ ਕਈ ਵਾਰੀ ਬੰਦੇ ਨੂੰ ਕੋਈ ਦਾਤ ਮਿਲ ਜਾਂਦੀ ਹੈ ਨਾ, ਪਰਮੇਸ਼ੁਰ ਦਾਤ ਦੇ ਦਿੰਦਾ, ਉਹ ਦਾਤ ਪ੍ਰਾਪਤ ਕਰਕੇ ਜੇ ਨਾ ਦਾਤਾ ਭੁੱਲ ਜਾਵੇ ਨਾ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਉਹ ਫਿਰ ਦਾਤ ਜਿਹੜੀ ਦਾਤ ਹੈ ਸਤਸੰਗ ਜੀ, ਉਹ ਵੀ ਕਈ ਵਾਰੀ ਉਲਟ ਪੈ ਜਾਂਦੀ ਹੈ। ਉਹੀ ਗੱਲ ਇਹ ਹੋਲਕਾਂ ਨਾਲ ਹੋਈ, ਜੇ ਤੈਨੂੰ ਸ਼ਕਤੀ ਮਿਲੀ ਹੈ ਚਾਹੀਦਾ ਤਾਂ ਇਹ ਸੀ ਤੂੰ ਕਿਸੇ ਦਾ ਭਲਾ ਕਰ, ਕਿਸੇ ਨੂੰ ਸੁੱਖ ਮਿਲੇ, ਤੂੰ ਉਲਟਾ ਕੰਮ ਕਰਦੀ ਹੈ। ਅਤੇ ਫਿਰ ਇਹ ਜਿਹੜੀ ਇਸੇ ਕਰਕੇ ਪਰਮਾਤਮਾ ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ, ਜਿਹਨਾਂ ਫਿਰ ਉਹਨੇ ਪਰਮਾਤਮਾ ਨੇ ਨਾਸ਼ ਕਰਨਾ, ਫਿਰ ਉਹਦੇ ਮਨ ਵਿੱਚ ਬੁਰਿਆਈ ਪੈਦਾ ਕਰ ਦਿੰਦਾ। ਕਹਿੰਦੇ ਆਪ ਨਹੀਂ ਤਾਪ, ਜੋ ਬੰਦਾ ਮਰ ਗਿਆ ਨਾ, ਕਹਿੰਦੇ ਤਾਪ ਚੜ੍ਹ ਗਿਆ, ਉਹ ਮਰਨ ਵਾਲਾ ਤਾਂ ਇੱਕੋ ਹੀ ਹੈ, ਪਰ ਕਹਿੰਦੇ ਉਹ ਤਾਪ ਦਾ ਬਹਾਨਾ ਬਣਾ ਦਿੰਦਾ। ਉਹ ਗੱਲ ਇਹਦੇ ਨਾਲ ਹੋਈ ਜਦੋਂ ਇਹਦੀ ਬੁੱਧੀ ਭ੍ਰਿਸ਼ਟ ਹੋ ਗਈ, ਹੁਣ ਛੋਟਾ ਜਿਹਾ ਬੱਚਾ ਹੈ ਉਹਨੂੰ ਸਾੜਨ ਵਾਸਤੇ ਉਹ ਆਪਣੀ ਚਾਦਰ ਦੀ ਵਰਤੋਂ ਕਰਦੀ ਹੈ, ਉਲਟ ਕੰਮ ਪੈ ਗਿਆ। ਵੀ ਇਸੇ ਕਰਕੇ ਜੇ ਪਰਮਾਤਮਾ ਨੇ ਕੋਈ ਸ਼ਕਤੀ ਦਿੱਤੀ ਹੈ ਨਾ, ਉਹਨੂੰ ਭਲੇ ਪਾਸੇ ਲਾਓ, ਕਿਸੇ ਦਾ ਬੁਰਾ ਨਾ ਸੋਚੋ। ਗੁਰਬਾਣੀ ਵਿੱਚ ਬੜੇ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਹੈ, ਜਿਸ ਅੰਦਰ ਤਾਤ ਪਰਾਈ ਹੋਵੇ, ਕਿਸੇ ਦਾ ਕਦੇ ਨਾ ਹੋ ਵੀ ਭਲਾ, ਉਸਦੇ ਆਖੇ ਕੋਈ ਨਾ ਲੱਗੀ, ਨਿਤ ਪੁਕਾਰੀ ਉਜਾੜੀ ਥਲਾ। ਤਾਤ ਕਹਿੰਦੇ ਨੇ ਈਰਖਾ, ਜਿਹਦੇ ਮਨ ਵਿੱਚ ਈਰਖਾ ਹੈ, ਕਹਿੰਦੇ ਮਹਾਰਾਜ ਕਹਿੰਦੇ ਉਹਦਾ ਕਦੇ ਭਲਾ ਹੋ ਹੀ ਨਹੀਂ ਸਕਦਾ। ਉਹ ਜਿਵੇਂ ਕੋਈ ਉਜਾੜ 'ਚ ਖੜ੍ਹਾ ਹੋਵੇ ਨਾ, ਬੀਆ ਬਾਂਸ ਜੰਗਲ 'ਚ ਖੜ੍ਹਾ, ਉਜਾੜਾਂ 'ਚ ਖੜ੍ਹਾ ਆਵਾਜ਼ਾਂ ਮਾਰਦਾ ਹੋਵੇ, ਉਹਦੇ ਕੋਈ ਆਖੇ ਨਹੀਂ ਲੱਗਦਾ। ਜਿਉਂ ਚੰਦਰਹਾਸ ਧੋਕਿਆ ਦਿਸ਼ਬੁੱਧੀ, ਆਪਣਾ ਘਰ ਲੋਕੀ ਜਾ ਰਹੇ, ਇਹ ਵੀ ਬਹੁਤ ਵੱਡੀ ਸਾਖੀ ਹੈ। ਧ੍ਰਿਸ਼ਟ ਬੁੱਧੀ ਵਜ਼ੀਰ ਹੋਇਆ ਅਤੇ ਇਹਦਾ ਰਾਜਾ ਚੜ੍ਹਾਈ ਕਰ ਗਿਆ ਸੀ, ਇਹਦਾ ਉਹ ਰਾਜੇ ਦਾ ਪੁੱਤਰ ਸੀ ਚੰਦਰਹਾਸ, ਉਹਨੂੰ ਮਾਰਨ ਵਾਸਤੇ ਇਹਨੇ ਬੜੇ ਯਤਨ ਕੀਤੇ। ਅਖੀਰ ਨੂੰ ਆਪਣਾ ਘਰ ਲੋਕੀ ਜਾ ਰਹੇ, ਇਹਨੇ ਆਪਣੇ ਹੀ ਘਰ ਸਾੜ ਲਿਆ ਸੀ। ਸੋ ਇਸ ਕਰਕੇ ਪਰਮਾਤਮਾ ਸੋ ਜਾਗਣੀ ਵਿੱਚ ਘੱਤਿਆ, ਜਲੇ ਨਾ ਡੁੱਬਿਆ ਗੁਰਪ੍ਰਸਾਦ, ਨਾ ਡੁੱਬਿਆ ਨਾ ਸੜਿਆ। ਭਗਤ ਕਬੀਰ ਜੀ ਨਾਲ ਵੀ ਘਟਨਾ ਵਾਪਰੀ, ਸਮੇਂ ਦੇ ਰਾਜੇ ਨੇ ਹੁਕਮ ਹਾਕਮ ਨੇ ਜੰਜੀਰਾਂ 'ਚ ਬੰਨ੍ਹ ਕਰਕੇ ਤੇ ਗੰਗਾ 'ਚ ਸੁੱਟ ਸੁੱਟ ਦਿੱਤਾ ਡੋਬਣ ਵਾਸਤੇ, ਡੁੱਬ ਕੇ ਮਰ ਜਾਏਗਾ। ਪਰ ਭਗਤ ਕਬੀਰ ਜੀ ਵੀ ਇਹ ਗੱਲ ਕਹਿੰਦੇ ਆ, ਗੰਗ ਗੁਸਾਇਨ ਗਹਿਰ ਗੰਭੀਰ, ਗੰਗਾ ਕੀ ਲਹਿਰ ਟੁੱਟੀ ਮੇਰੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਗੰਗਾ ਦੀ ਲਹਿਰ ਆਈ ਅਤੇ ਜੰਜੀਰ ਟੁੱਟ ਗਈ ਹੈ ਅਤੇ ਆਰਾਮ ਨਾਲ ਬੈਠੇ ਹੈ। ਕਿਉਂ? ਭਗਤਾਂ ਨੇ ਰੱਖੇ ਆਪ ਕਰਦੇ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁੱਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸੋ ਗੱਲ ਹੈ, ਅੰਦਰ ਜਦੋਂ ਵਿਸ਼ਵਾਸ ਹੋ ਜਾਵੇ ਸੱਚ ਦੇ ਨਾਲ, ਅੰਦਰੋਂ ਸੁਰਤ ਟਿਕ ਜਾਵੇ ਨਾ, ਫਿਰ ਉਹਦੀ ਰੱਖਿਆ ਪਰਮਾਤਮਾ ਆਪ ਕਰਦਾ। ਬੱਚਾ ਗੋਦ ਵਿੱਚ ਹੈ, ਉਹਨੂੰ ਕੋਈ ਚਿੰਤਾ ਨਹੀਂ, ਉਹਦੀ ਚਿੰਤਾ ਮਾਂ ਕਰਦੀ ਹੈ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਨੇ, ਉਹ ਹਰ ਵਕਤ ਪਰਮਾਤਮਾ ਦੀ ਗੋਦ ਵਿੱਚ ਰਹਿੰਦੇ ਨੇ, ਉਹਦੀ ਗੋਦ ਵਿੱਚ ਰਹਿ, ਉਹਦੀ ਗੋਦ ਬੜੀ ਖੁੱਲ੍ਹੀ ਹੈ। ਸਾਰਾ ਸੰਸਾਰ ਆ ਜਾਵੇ, ਉਹਦੀ ਗੋਦ ਬੜੀ ਨਿੱਘੀ ਹੈ, ਬੜੀ ਪਿਆਰੀ ਹੈ, ਪੜਦੇ ਢੱਕਦੀ ਹੈ। ਸੋ ਭਾਈ ਪਤੰਗ ਜੀ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਕੇ ਅਰਦਾਸ ਕਰ ਦਿੱਤੀ, ਇੱਕ ਦਾ ਆਸਰਾ ਲੈ ਲਿਆ। ਦੂਜੇ ਪਾਸੇ ਜਮਾਲ ਥਾਂ ਥਾਂ 'ਤੇ ਬਿਰਤੀ ਭਟਕਦੀ ਫਿਰਦੀ ਹੈ, ਕਦੇ ਕਿਸੇ ਦੇਵੀ ਨੂੰ, ਕਦੇ ਕਿਸੇ ਦੇਵਤੇ ਨੂੰ, ਮੇਰੀ ਰੱਖਿਆ ਕਰੋ, ਰੱਖਿਆ ਕਰੋ। ਜਦੋਂ ਸਮਾਂ ਆਇਆ, ਭਾਈ ਪਤੰਗ ਨੇ ਵਿੱਚ ਹੱਥ ਪਾਇਆ ਤਪਦੇ ਤੇਲ ਵਿੱਚ, ਕੁਝ ਨਹੀਂ ਹੋਇਆ, ਆਰਾਮ ਨਾਲ, ਬਿਲਕੁਲ ਹੱਥ ਨਹੀਂ ਸੜਿਆ। ਜਦੋਂ ਜਮਾਲ ਨੇ ਹੱਥ ਪਾਇਆ, ਹੱਥ ਸੜ ਗਿਆ। ਸਾਰੀ ਸਭਾ ਦੇ ਵਿੱਚ ਝੂਠਾ ਸਾਬਤ ਹੋ ਗਿਆ, ਹੈ ਸੱਚਾ, ਪੈਸੇ ਦਿੱਤੇ ਹੋਏ ਨੇ ਅਮਾਨਤ, ਪਰ ਜਦੋਂ ਸਭਾ ਦੇ ਵਿੱਚ ਹੱਥ ਸੜ ਗਿਆ, ਝੂਠਾ ਸਾਬਤ ਹੋ ਗਿਆ। ਬੜਾ ਸ਼ਰਮਿੰਦਾ ਹੋਇਆ, ਘਰ ਵਿੱਚ ਆ ਗਿਆ, ਕਹਿੰਦਾ ਵੀ ਕਲਯੁੱਗ ਆ ਗਿਆ, ਕਿਹਾ ਸਮਾਂ ਆ ਗਿਆ ਵੀ ਮੈਂ ਸੱਚਾ ਸੀ, ਮੇਰਾ ਹੱਥ ਸੜ ਗਿਆ, ਅਤੇ ਮੈਂ ਆਪਣੇ ਹੱਥੀ ਉਹਨੂੰ ਪੈਸੇ ਫੜਾ ਕੇ ਆਇਆ ਸੀ, ਉਹ ਮੁੱਕਰ ਗਿਆ ਅਤੇ ਉਹਦਾ ਹੱਥ ਸੜਿਆ ਨਹੀਂ, ਇਹ ਕਿਹੋ ਜਿਹਾ ਕਲਯੁੱਗ ਆ ਗਿਆ। ਅਤੇ ਬੜਾ ਸ਼ਰਮਿੰਦਾ ਉਹ ਘਰ ਵਿੱਚ ਆ ਕੇ ਬਹਿ ਗਿਆ, ਕਿਸੇ ਨੂੰ ਮੂੰਹ ਜੋਗਣ ਮੂੰਹ ਨਹੀਂ ਵਿਖਾ ਸਕਦਾ, ਵੀ ਲੋਕ ਮੈਨੂੰ ਕੀ ਕਹਿਣਗੇ, ਵੀ ਇਹਨੂੰ ਕਿਹੋ ਜਿਹਾ ਝੂਠ ਬੋਲ ਕਰਕੇ ਭਾਈ ਪਤੰਗ ਦੇ ਉੱਤੇ ਇਲਜ਼ਾਮ ਲਾਇਆ, ਦੂਸ਼ਣ ਲਾਇਆ। ਉਹ ਕੀ ਹੋਇਆ, ਜਦੋਂ ਭਾਈ ਪਤੰਗ ਦੌੜ ਕੇ ਦੁਆਰੇ ਵਾਪਸ ਆਏ ਨਾ ਆਪਣੇ ਘਰ ਵਿੱਚ, ਮਨ ਵਿੱਚ ਵਿਚਾਰ ਆਈ ਵੀ ਭਾਈ ਜਮਾਲ ਨੇ ਵੀ ਉਹਨੂੰ ਇਤਨਾ ਵਿਸ਼ਵਾਸ ਨਾਲ ਉਹ ਕਹਿ ਰਿਹਾ ਸੀ ਵੀ ਮੈਂ ਫੜਾਈ ਹੈ, ਅਤੇ ਉਹਨੇ ਹੱਥ ਵੀ ਬੜੇ ਵਿਸ਼ਵਾਸ ਨਾਲ ਪਾਇਆ, ਹੋ ਵੇਖ ਤਾਂ ਲਈਏ ਨਾ। ਉਹ ਸਾਰਾ ਪਿਛਲਾ ਹਿਸਾਬ ਕਿਤਾਬ ਵੇਖਿਆ, ਚੰਗੀ ਤਰ੍ਹਾਂ ਹਿਸਾਬ ਕਿਤਾਬ ਵੇਖਦਾ ਵੀ ਕਿਤੇ ਗਲਤੀ ਨਾ ਰਹਿ ਜਾਵੇ। ਜਦੋਂ ਸਾਰਾ ਪਿਛਲਾ ਹਿਸਾਬ, 6 ਮਹੀਨਿਆਂ ਦਾ ਹਿਸਾਬ ਦੇਖਿਆ, ਜਿਹੜੀ ਉਹਦੀ ਮਾਇਆ ਸੀ, ਉਹ ਉਸੇ ਤਰੀ ਅਮਾਨਤ ਪਈ ਹੈ, ਇੱਕ ਪਾਸੇ ਪਈ ਹੈ। ਉਸੇ ਵੇਲੇ ਅਮਾਨਤ ਲੈ ਕਰਕੇ ਉਹਦੇ ਘਰ ਪਹੁੰਚਿਆ ਜਮਾਲ ਦੇ, ਕਹਿਣ ਲੱਗਾ ਗੁਰਮੁਖਾ, ਮੇਰੇ ਭਰਾ ਮੈਨੂੰ ਖਿਮਾ ਕਰ ਦੇ, ਮੇਰੇ ਤੋਂ ਗਲਤੀ ਹੋ ਗਈ, ਤੂੰ ਸੱਚਾ ਸੀ, ਤੇਰੀ ਅਮਾਨਤ ਮੇਰੇ ਕੋਲ ਸੀ, ਮੇਰੇ ਤੋਂ ਗਲਤੀ ਇਹ ਹੋ ਗਈ, ਮੈਂ ਜਦੋਂ ਤੈਂ ਮੈਨੂੰ ਅਮਾਨਤ ਦਿੱਤੀ ਸੀ ਨਾ, ਉਸ ਵੇਲੇ ਆਵਾਜਾਈ ਬਹੁਤ ਸੀ, ਕਈ ਲੋਕ ਮੇਰੇ ਘਰ ਵਿੱਚ ਆਏ ਹੋਏ ਸਨ, ਅਤੇ ਮੈਂ ਕਿਤੇ ਥੋੜ੍ਹੀ ਜਿਹੀ ਆਲਸ ਕਰ ਲਈ, ਅਤੇ ਬਾਅਦ ਵਿੱਚ ਮੈਂ ਲਿਖ ਲਵਾਂਗਾ, ਅਤੇ ਬਾਅਦ ਚੇਤਾ ਭੁੱਲ ਗਿਆ, ਅਤੇ ਮੈਨੂੰ ਚੇਤਾ ਭੁੱਲਣ ਕਰਕੇ ਤੇਰੀ ਅਮਾਨਤ ਮੈਂ ਲਿਖ ਨਹੀਂ ਸਕਿਆ, ਆਹ ਤੱਕ ਤੇਰੀ ਅਮਾਨਤ ਮੈਨੂੰ ਲੱਭ ਗਈ ਹੈ। ਜਮਾਲ ਜੀ ਕਹਿਣ ਲੱਗੇ, ਹੁਣ ਇਹ ਅਮਾਨਤ ਮੈਂ ਕੀ ਕਰਨੀ ਹੈ? ਭਰੀ ਸਭਾ ਦੇ ਵਿੱਚ, ਸਾਰੇ ਸ਼ਹਿਰ ਵਿੱਚ, ਅਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਮੈਂ ਝੂਠਾ ਸਾਬਤ ਹੋ ਗਿਆ। ਉਹ ਕਹਿੰਦਾ, ਤੂੰ ਝੂਠਾ ਨਹੀਂ ਹੈ ਗੁਰਸਿੱਖ ਭਾਈ ਪਤੰਗ, ਤੂੰ ਝੂਠਾ ਨਹੀਂ ਹੈ, ਇਹਦੇ ਵਿੱਚ ਕੋਈ ਹੋਰ ਭੇਦ ਵਾਲੀ ਗੱਲ ਹੈ, ਆ ਮੇਰੇ ਨਾਲ ਚੱਲ, ਨਿਰਾਸ਼ ਨਾ ਹੋ, ਕੋਈ ਗੱਲ ਨਹੀਂ, ਮੇਰਾ ਗੁਰੂ ਬੜਾ ਸਮਰੱਥ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜ ਰਹੇ ਨੇ, ਸੰਗਤਾਂ ਨੂੰ ਤਾਰ ਰਹੇ ਨੇ, ਇਹ ਮੇਰੇ ਗੁਰੂ ਦੀ ਸ਼ਕਤੀ ਹੈ, ਮੇਰੇ ਗੁਰੂ ਦੇਵ ਸਮਰੱਥ ਹੈ, ਤੇਰੀ ਸ਼ੰਕਾ ਦੂਰ ਹੋ ਜਾਏਗੀ, ਆ ਮੇਰੇ ਨਾਲ ਚੱਲ, ਕੋਈ ਗੱਲ ਨਹੀਂ, ਨਿਰਾਸ਼ ਨਾ ਹੋ। ਅਤੇ ਭਾਈ ਜਮਾਲ ਜੀ ਕਹਿੰਦਾ, ਅੱਛਾ ਵੀ ਤੂੰ, ਤੇਰਾ ਹੱਥ ਨਹੀਂ ਸੜਿਆ, ਤੇਰਾ ਗੁਰੂ ਕੋਈ ਹੋਰ ਹੈ? ਕਹਿੰਦਾ, ਹਾਂ ਮੇਰਾ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਹੈ, ਅਤੇ ਉਹਨਾਂ 'ਤੇ ਮੈਨੂੰ ਭਰੋਸਾ ਹੈ, ਜਿਹਨੂੰ ਭੱਟ ਕਹਿੰਦੇ ਨੇ, ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਮੇਰੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਹਨ, ਆ ਮੇਰੇ ਨਾਲ ਚੱਲ। ਜਦੋਂ ਉੱਥੇ ਗਏ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੇ, ਫਿਰ ਇਹੀ ਸਵਾਲ ਕੀਤਾ। ਭਾਈ ਜਮਾਲ ਨੇ ਕਹਿਣ ਲੱਗਾ ਸਤਿਗੁਰੂ ਮਹਾਰਾਜ ਜੀ ਨੂੰ, ਦੇਖੋ ਜੀ, ਮੈਂ ਇਹਦੇ ਕੋਲ ਅਮਾਨਤ ਰੱਖੀ ਸੀ, ਇਹ ਵੀ ਸੱਚਾ ਸੀ ਅਤੇ ਮੈਂ ਵੀ ਸੱਚਾ ਸੀ, ਬਾਅਦ 'ਚ ਲੱਭ ਗਈ ਹੈ। ਕਹਿੰਦਾ ਮੇਰਾ ਸਵਾਲ ਤਾਂ ਇਹ ਹੈ ਵੀ ਜਦੋਂ ਮੈਂ ਸੱਚਾ ਸੀ, ਮੇਰਾ ਹੱਥ ਕਿਉਂ ਸੜਿਆ? ਗੱਲ ਹੈ ਵੀ ਇੱਕ ਨਾਲ ਜੁੜ ਜਾਣ ਦੀ, ਇੱਕ ਦੇ ਆਸਰੇ ਹੋ ਜਾਣ ਦੀ, ਇੱਕ ਦੀ ਟੇਕ ਲੈ ਲੈਣੀ, ਮੇਰਾ ਹੱਥ ਕਿਉਂ ਸੜਿਆ? ਅਤੇ ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਜਮਾਲ ਤੂੰ ਵੇਖ, ਜਦੋਂ ਤੇਲ ਦਾ ਕੜਾਹਾ ਗਰਮ ਕੀਤਾ ਹੋਇਆ ਸੀ ਤਾਂ ਕਿਹਨੂੰ ਯਾਦ ਕੀਤਾ? ਕਹਿੰਦਾ ਜੀ ਮੈਂ ਦੇਵੀ ਨੂੰ ਵੀ ਮੰਨਿਆ, ਮੈਂ ਫਲਾਣੇ ਦੇਵਤੇ ਨੂੰ ਮੰਨਿਆ, ਮੈਂ ਲਾਲਾਂ ਨੂੰ ਵੀ ਮੰਨਿਆ, ਫਲਾਣੇ ਪੀਰ ਨੂੰ ਵੀ ਧਿਆਇਆ, ਮੇਰੀ ਬਿਰਤੀ ਟਿਕਾ ਵਿੱਚ। ਮੈਂ ਕਹਿੰਦਾ ਥਾਂ ਥਾਂ ਮੇਰੀ ਜਿਹੜੀ ਬਿਰਤੀ ਸੀ ਭਟਕਦੀ ਫਿਰਦੀ ਸੀ ਵੀ ਇੱਥੋਂ ਵੀ ਮੇਰੀ ਸੁਣ ਲਵੇ, ਕੋਈ ਇਹ ਵੀ ਸੁਣ ਲਵੇ। ਅਤੇ ਮਹਾਰਾਜ ਕਹਿੰਦੇ ਇਸੇ ਕਰਕੇ ਤੇਰਾ ਹੱਥ ਸੜੇ, ਤਾਂ ਇੱਕ ਦੀ ਟੇਕ ਨਹੀਂ ਲਈ। ਜੇ ਤੂੰ ਇੱਕ ਦੀ ਟੇਕ ਲੈ ਲੈਂਦਾ ਨਾ, ਤੇਰਾ ਹੱਥ ਨਹੀਂ ਸੀ ਸੜਨਾ, ਤੇਰਾ ਮਨ ਭਟਕਦਾ ਫਿਰਦਾ ਸੀ ਥਾਂ ਥਾਂ 'ਤੇ। ਸਤਿਗੁਰੂ ਮਹਾਰਾਜ ਜੀ ਨੇ ਇਸੇ ਕਰਕੇ ਗੁਰਬਾਣੀ ਵਿੱਚ ਕਿਹਾ, ਮਹਾਰਾਜ ਕਹਿੰਦੇ ਦੇਵੀ ਦੇਵਾ ਪੂਜਿਆ ਭਾਈ ਕਿਆ ਮੰਗੂ ਕਿਆ ਦੇ। ਜਿਹੜੇ ਦੇਵੀ ਦੇਵਤੇ ਨੇ ਕੀ ਦੇਣਗੇ, ਇਹ ਤਾਂ ਆਪ ਹੀ ਵਿਚਾਰੇ ਮੰਗਦੇ ਨੇ, ਮੰਗ ਰਹੇ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਮੇਰੇ ਮਨ ਜੇ ਚਿੱਤ ਆਸ ਰੱਖੇ ਇੱਕ ਉੱਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ, ਹਰ ਸਭ ਕੁਛ ਜਾਣੇ ਜੋ ਜੀ ਵਰਤੈ। ਪ੍ਰਭ ਘਾਲਿਆ ਕਿਸੇ ਇੱਕ ਤਿਲ ਨਾ ਗਵਾਈ, ਉਹ ਕਿਸੇ ਦੀ ਘਾਲਣਾ ਇੱਕ ਤਿਲ ਜਿੰਨੀ ਵੀ ਨਹੀਂ ਗਵਾਉਂਦਾ, ਇੱਕ ਤਿਲ ਜਿੰਨੀ ਵੀ ਕੋਈ ਪਰਮਾਤਮਾ ਦੇ ਨਾਲ ਉਹਦੇ ਉਹਨੂੰ ਯਾਦ ਕਰਦੇ ਨਾ ਪ੍ਰੇਮ ਕਰਕੇ, ਅਤੇ ਪਰਮਾਤਮਾ ਉਹਦੀ ਰੱਖਿਆ ਕਰਦਾ, ਉਹਦੀ ਉਹਦੀ ਘਾਲਣਾ ਜਿਹੜੀ ਹੈ ਉਹ ਥਾਂ ਪੈਂਦੀ ਹੈ। ਸਾਲਾਹੀ ਸਾਲਾਹ ਹੋਣਾ ਵੀ ਸੱਚਾ ਸਾਲਾਹੇ, ਮਹਾਰਾਜ ਕਹਿੰਦੇ ਸਾਲਾਹਾ ਉਹਨੂੰ ਬਾਣੀ ਕਰਕੇ, ਵੀ ਜਿਹੜਾ ਤੂੰ ਬਾਣੀ ਬੋਲਦਾ ਨਾ, ਵਚਨ ਬੋਲਦਾ, ਇਹਦੇ ਵਿੱਚ ਵੀ ਪਰਮਾਤਮਾ ਦੀ ਸਿਫਤ ਹੋਵੇ, ਉਹਨੂੰ ਸਲਾਹਾ ਤੂੰ। ਪਰਮਾਤਮਾ ਨੂੰ ਮਿਲਣ ਦੀਆਂ ਗੱਲਾਂ ਸਾਰੇ ਧਰਮਾਂ ਵਾਲੇ ਕਰਦੇ ਨੇ, ਅਤੇ ਜਿਹੜੇ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਆ ਉਹ ਸਵਾਲ ਵੀ ਕਰਦੇ ਨੇ, ਉਹਨੂੰ ਮਿਲਿਆ ਕਿਵੇਂ ਜਾਵੇ। ਅਤੇ ਸਤਿਗੁਰੂ ਮਹਾਰਾਜ ਜੀ ਮਿਲਣ ਦੀ ਗੱਲ ਕਰਦੇ ਵੀ ਕਿਵੇਂ ਮਿਲਿਆ ਜਾਵੇ। ਜਪਜੀ ਸਾਹਿਬ ਦੀ ਪੌੜੀ ਪੜ੍ਹੋ, 33ਵੀਂ ਪੌੜੀ ਹੈ। ਸਾਹਿਬ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਇੱਕ ਦੋ ਜੀਭੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲਾ ਗੇੜਾ ਆਖੀਏ ਏਕ ਨਾਮ ਜਗਦੀਸ਼, ਏਤ ਰਾਹੇ ਪਤ ਪਵੜੀਆ ਚੜੀਏ ਹੋਏ ਇੱਕ ਈਸ। ਇੱਕ ਦੂਜੀ ਬਹੁ ਲੱਖ ਹੋਏ, ਇਹ ਮਿਲਣ ਦਾ ਰਸਤਾ ਮਹਾਰਾਜ ਦੱਸਦੇ ਆ। ਉਹਨੂੰ ਸਲਾਹ ਕਰਨੀ, ਸਿਫਤ ਕਰਨੀ, ਉਹਦੀ ਵਡਿਆਈ ਕਰਨੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵੀ ਪੁੱਛਿਆ ਸੀ ਨਾ ਸੰਬੰਧੀਆਂ ਨੇ, ਸਿੱਖਾਂ ਨੇ, ਜਗਿਆਸੂਆਂ ਨੇ, ਕਿ ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਹੈ ਕਿਤਨੀ ਕਰਨੀ ਚਾਹੀਦੀ ਹੈ, ਤੁਸੀਂ ਕਿਤਨਾ ਕੁ ਨਾਮ ਜਪਦੇ ਹੋ, ਤੁਹਾਡੀ ਭੁੱਖ ਨਹੀਂ ਮਿਟਦੀ? ਕਹਿੰਦੇ ਨਹੀਂ ਮਿਟਦੀ। ਪਰਮਾਤਮਾ ਦੇ ਨਾਮ ਦੀ ਇਹ ਵਡਿਆਈ ਹੈ, ਇਹਦੀ ਮਹੱਤਤਾ ਹੈ ਕਿ ਪਰਮਾਤਮਾ ਦੇ ਨਾਮ ਨੂੰ ਜਪਣ ਦੇ ਨਾਲ ਤ੍ਰਿਪਤੀ ਨਹੀਂ ਹੁੰਦੀ ਹੈ, ਪਰ ਭੁੱਖ ਕੋਈ ਰਹਿੰਦੀ ਨਹੀਂ, ਭੁੱਖ ਨਹੀਂ ਰਹਿੰਦੀ ਕੋਈ, ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ, ਪਰ ਤ੍ਰਿਪਤੀ ਹੁੰਦੀ ਨਹੀਂ। ਅਤੇ ਜਪਣ ਨੂੰ ਕਹੇ ਹੋਰ ਜਪ ਲਓ, ਹੋਰ ਜਪ ਲਓ, ਐਸਾ ਪਰਮਾਤਮਾ ਦਾ ਨਾਮ ਹੈ, ਐਸੀ ਉਹਦੇ ਵਿੱਚ ਮਿਠਾਸ ਹੈ। ਇਸੇ ਕਰਕੇ ਬਾਬਾ ਫਰੀਦ ਨੇ ਕਿਹਾ ਸੀ ਨਾ, ਇਹਦਾ ਸ਼ੱਕਰ ਖੰਡ ਨਵਾਤ ਗੁੜ, ਮਾਂ ਘਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਬਾਬੇ ਫਰੀਦ ਦੀ ਮਾਤਾ ਨੇ ਫਰੀਦ ਨੂੰ ਲਗਨ ਲਾਈ ਸੀ, ਬੱਚਾ ਕਰ ਲੈ ਰੱਬ ਦੀ ਬੰਦਗੀ ਨੂੰ, ਛੱਡ ਦਾਵੇ ਦੁਨੀਆ ਗੰਦਗੀ ਨੂੰ, ਪੜ ਸਬਰ ਅਤੇ ਸ਼ੁਕਰ ਅਕੀਦੇ ਨੂੰ, ਮਾਂ ਮੱਤਾਂ ਦੇਵੇ ਫਰੀਦੇ ਨੂੰ, ਮਤ ਦਿੰਦੀ ਹੈ, ਕਹਿੰਦੇ ਬੱਚਾ ਰੱਬ ਦੀ ਬੰਦਗੀ ਕਰ ਲੈ, ਬੰਦਗੀ ਕਰ ਲੈ, ਪੜ ਸਬਰ ਅਤੇ ਸ਼ੁਕਰ ਅਕੀਦੇ ਨੂੰ, ਮਾਂ ਮੱਤਾਂ ਦੇਵੇ ਫਰੀਦੇ ਨੂੰ, ਬੱਚਾ ਜਿਹਨਾਂ ਮਨ ਦੀ ਚਾਹ ਅਗਵਾਈ ਆ, ਜਿਹਨਾਂ ਦੀ ਧਨ ਕਮਾਈ ਆ, ਜਿਹਨਾਂ ਨੇ ਮਨ ਦੀਆਂ ਚਾਹਾਂ ਛੱਡ ਦਿੱਤੀਆਂ, ਕੇਵਲ ਇੱਕ ਦੇ ਨਾਲ ਜੁੜ ਗਏ ਨੇ, ਜਿਹਨਾਂ ਦੀ ਧਨ ਕਮਾਈ ਆ, ਖੋਲ ਵੇਖ ਦਿਲ ਦੇ ਦੀਦੇ ਨੂੰ, ਮਾਂ ਮੱਤਾਂ ਦੇਵੇ ਫਰੀਦੇ ਨੂੰ, ਅਤੇ ਮੱਤ ਦਿੰਦੀ ਹੈ ਅਤੇ ਰੋਜ਼ ਮਸੋਲੇ ਦੇ ਹੇਠਾਂ ਸ਼ੱਕਰ ਰੱਖ ਦਿੰਦੀ ਹੈ, ਬੱਚੇ ਨੂੰ ਮਿੱਠੇ ਨਾਲ ਪਿਆਰ ਹੁੰਦਾ ਹੈ। ਇੱਕ ਦਿਨ ਕਿਤੇ ਭੁੱਲ ਗਈ ਰੱਖਣ ਵਾਸਤੇ, ਜਦੋਂ ਭੁੱਲ ਗਈ ਹੈ, ਪਤਾ ਲੱਗਿਆ ਵੀ ਅੱਜ ਮੇਰੇ ਪੁੱਤਰ ਫਰੀਦ ਨੂੰ ਮਿੱਠਾ ਨਾ ਮਿਲਿਆ, ਉਹਦੀ ਸ਼ਰਧਾ ਨਹੀਂ ਰਹਿਣੀ, ਉਹਦਾ ਵਿਸ਼ਵਾਸ ਟੁੱਟ ਜਾਏਗਾ। ਕਹਿੰਦੇ ਫਿਰ ਉਸ ਦਿਨ ਕਹਿੰਦੇ ਪਰਮਾਤਮਾ ਨੇ ਫਿਰ ਸੱਚੀ ਜਿਹੜੀ ਸ਼ੱਕਰ ਸੀ ਉਹ ਮਿਲ ਗਈ, ਜਿਹੜੀ ਰੱਬ ਵਾਲੀ ਸ਼ੱਕਰ ਹੈ ਬੜੀ ਮਿੱਠੀ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਨਾ, ਗੁਰੂ ਮਹਾਰਾਜ ਕਹਿੰਦੇ ਨੇ, ਗੁਸਾਈ ਮੈਂਡਾ ਇੱਠੜਾ ਅਬ ਅੰਬੇ ਤਮ ਮਿੱਠੜਾ, ਕਹਿੰਦੇ ਮੇਰਾ ਗੁਸਾਈ ਦਾ ਨਾਮ ਐਸਾ ਮਿੱਠਾ ਹੈ ਨਾ, ਉਹਦੇ ਵਰਗਾ ਕੋਈ ਚੀਜ਼ ਮਿੱਠੀ ਹੋ ਨਹੀਂ ਸਕਦੀ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਸੋ ਫਿਰ ਬਾਬੇ ਫਰੀਦ ਨੂੰ ਉਹ ਨਾਮ ਦਾ ਰਸ ਆ ਗਿਆ ਨਾ ਅੰਦਰੋਂ, ਫਿਰ ਉਹਦੇ ਵਰਗੀ ਕਿਹੜੀ ਚੀਜ਼ ਹੈ? ਉਹ ਤਾਂ ਪਰਮਾਤਮਾ ਦਾ ਨਾਮ ਤਾਂ ਅੰਮ੍ਰਿਤ ਹੈ ਨਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਣ ਬੋਝੀ ਸੀਤਲ ਹੋਏ ਮਨੂਆ, ਹਰ ਘਰ ਦਰਸ਼ਨ ਪਾਏ ਜੀ। ਸੋ ਬਾਬੇ ਫਰੀਦ ਨੂੰ ਵੀ ਸਾਧ ਸੰਗਤ ਜੀ ਪ੍ਰਾਪਤ ਹੋਈ ਵਸਤੂ। ਇਸ ਕਰਕੇ ਇਸ ਪਰਮਾਤਮਾ ਦਾ ਨਾਮ ਸਾਧ ਸੰਗਤ ਜਿਹੜਾ ਸਭ ਤੋਂ ਮਿੱਠਾ ਹੈ, ਸਾਰੀਆਂ ਭੁੱਖਾਂ ਨੂੰ ਮਿਟਣ ਵਾਲਾ ਹੈ, ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਕੋਈ ਦੁੱਖ ਨੇੜੇ ਨਹੀਂ ਆਉਂਦਾ, ਕੋਈ ਕਸ਼ਟ ਨੇੜੇ ਨਹੀਂ ਆਉਂਦਾ, ਜਦੋਂ ਕਿ ਮਨ ਕਰਕੇ ਇੱਕ ਨਾਲ ਜੁੜ ਜਾਂਦਾ। ਸੋ ਇਸ ਕਰਕੇ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਵੀ ਸਾਲਾਹੀ ਸਾਲਾਹਣਾ, ਕਿ ਬਾਣੀ ਕਰਕੇ ਉਹ ਮਨ ਕਰਕੇ, ਬਾਣੀ ਕਰਕੇ ਸਰੀਰ ਕਰਕੇ, ਕਿ ਮਨ ਜਿਹਨੇ ਮਨ ਮੁੱਖ ਹੋ, ਜਿਹਦੇ ਮਨ ਵਿੱਚ ਕੁਝ ਹੋਰ ਹੋਵੇ, ਮੁੱਖ ਕੁਝ ਹੋਰ ਹੋਵੇ, ਇਹ ਗੱਲ ਨਾ ਹੋਵੇ ਕਿ ਪਰਮਾਤਮਾ ਦਾ ਨਾਮ ਜਪੇ ਅਤੇ ਮਨ ਬਾਣੀ ਜਿਹੜੀ ਹੈ ਜੋ ਆਪਾਂ ਕਹਿ ਰਹੇ ਹਾਂ ਉਹ ਅੱਗੋਂ ਸਾਧ ਸੰਗਤ ਜੀ ਹਿਰਦੇ ਵਿੱਚ ਚਲਾ ਜਾਵੇ, ਹਿਰਦੇ ਵਿੱਚ ਵੱਸ ਜਾਵੇ ਪਰਮੇਸ਼ਰ ਦਾ ਨਾਮ। ਅਤੇ ਫਿਰ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਜਦੋਂ ਮਨ ਬਾਣੀ ਕਰਕੇ ਕੋਈ ਆਪਣੇ ਰਸਨਾ ਦੇ ਨਾਲ ਪਰਮਾਤਮਾ ਦਾ ਪਿਆਰ ਦੇ ਨਾਲ ਉਹਦਾ ਨਾਮ ਜਪਦਾ, ਫਿਰ ਮਹਾਰਾਜ ਕਹਿੰਦੇ ਇਹ ਰਸਤਾ ਹੈ। ਇੱਕ ਦੂਜੀ ਪਾਉ, ਇੱਕ ਦੀ ਕਹਿੰਦੇ ਜੀਵ ਦੀ ਲੱਖ ਹੋਵੇ ਅਤੇ ਲੱਖ ਹੋ ਜਾਣ, ਲੱਖ ਹੋਵੇ ਲੱਖ ਵੀਸ, ਅਗੋਂ ਫਿਰ ਵੀਹ ਲੱਖ ਹੋ ਜਾਵੇ, ਉਦੋਂ ਹੋਰ ਹਜ਼ਾਰਾਂ ਜੀਭਾਂ ਲੱਖਾਂ ਜੀਭਾਂ ਹੋ ਜਾਣ। ਇੱਕ ਦੋ ਜੀਭਾ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼, ਜਗਤ ਦਾ ਈਸ਼ਵਰ ਪਰਮਾਤਮਾ ਉਹਦਾ ਨਾਮ। ਇਹ ਤਰਾਹੇ ਪਬੜੀਆ, ਇਹ ਮਾਰੇ ਪੌੜੀਆਂ ਨੇ, ਇਹ ਰਾਹ ਹੈ ਚੜੀਆ ਹੋਏ ਇੱਕ ਈਸ, ਇੱਕ ਜਮਾ ਈਸ, ਈਸ ਕੀ ਪਰਮੇਸ਼ਰ, ਉਹਦੇ ਨਾਲ ਇੱਕ ਹੋ ਜਾਣਾ, ਜੀਵ ਦਾ ਅਤੇ ਪਰਮਾਤਮਾ ਦਾ ਇੱਕ ਮਿੱਕ ਹੋ ਜਾਣਾ, ਇਹ ਰਸਤਾ ਹੈ। ਸਲਾਹੀ ਕਹਿੰਦੇ ਉਹਨੂੰ ਸਲਾਹ, ਉਹਦੀ ਸਿਫਤ ਸਲਾਹ ਕਰ। ਇੱਕੇ ਦਿਸੈ ਸੱਜਣੋ ਇੱਕੋ ਭਾਈ ਮੀਤ, ਇੱਕਿਸ ਦੀ ਹੈ ਸਮੱਗਰੀ ਇੱਕਿਸ ਦੀ ਹੈ ਰੀਤ, ਇੱਕੋ ਹੀ ਮੇਰਾ ਸੱਜਣ ਹੈ ਇੱਕ ਹੀ ਮੇਰਾ ਮਿੱਤਰ ਹੈ। ਉਹ ਸਾਰੀ ਸਮੱਗਰੀ ਇੱਕ ਦੀ ਹੈ, ਸਾਰੀ ਜਿਹੜੀ ਰੀਤ ਹੈ ਨਾ ਚੱਲ ਰਹੀ ਹੈ, ਆਪਾਂ ਵੇਖ ਰਹੇ ਹਾਂ ਦਿਨ ਰਾਤ, ਚੰਦਰਮਾ ਤਾਰੇ ਸੂਰਜ ਦਰਿਆ ਅਗਨੀ ਸਾਰੇ ਇੱਕ ਦੀ ਚਲਾਈ ਹੋਈ ਹੈ, ਉਦੋਂ ਬਗੈਰ ਕੋਈ ਕੁਝ ਨਹੀਂ ਕਰ ਸਕਦਾ। ਜਾਂ ਇੱਕ ਸੋ ਮਨ ਮਾਨਿਆ ਤਾਂ ਨਿਹਚਲ ਹੋਆ ਚੀਤ, ਜਿਹੜਾ ਆਪਣਾ ਚਿੱਤ ਨਾ ਟਿਕਦਾ ਨਹੀਂ ਹੈ, ਇਹਦੇ ਟਿਕਣ ਨਾ ਟਿਕਣ ਦਾ ਕਾਰਨ ਵੀ ਇਹੀ ਹੈ ਅਤੇ ਆਪਾਂ ਇੱਕ ਨਾਲ ਨਹੀਂ ਜੁੜਦੇ। ਜਦੋਂ ਇੱਕ ਨਾਲ ਜੁੜ ਜਾਵਾਂਗੇ ਤਾਂ ਨਿਹਚਲ ਹੋਆ ਚੀਤ, ਸਾਰਾ ਹੀ ਜਿਹੜਾ ਸੰਸਾਰ ਹੈ ਇਕੱਲਾ ਮਨੁੱਖ ਨਹੀਂ, ਬਾਕੀ ਦੀਆਂ ਜੂਨਾਂ ਵੀ ਜਿਹੜੀਆਂ ਨੇ ਸਾਰੀਆਂ ਲੇਖਿਆਂ ਦੇ ਵਿੱਚ ਨੇ, ਸਭ ਦਾ ਲੇਖਾ ਹੈ, ਸਭਨਾ ਦਾਦਰ ਲੇਖਾ ਹੋਈ ਲਿਖਾ ਹੈ। ਪਰ ਇਹ ਲੇਖਾ ਮਿਟਦਾ ਕਿਵੇਂ ਹੈ, ਇਹ ਲੇਖਾ ਦਾ ਹਿਸਾਬ ਕਿਵੇਂ ਹੁੰਦਾ ਹੈ? ਇੱਥੇ ਹੀ ਹੁੰਦਾ ਹੈ, ਕਿਤੇ ਹੋਰ ਜਾ ਕੇ ਨਹੀਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਭਾਨਤ ਨਾਨਕ ਲੇਖਾ ਮੰਗੈ ਕਵਨਾ, ਜਾਂ ਚੂਕਾ ਮਨ ਅਭਿਮਾਨਾ, ਤਾਸ ਤਾਸ ਤਾਏ ਧਰਮ ਰਾਏ ਜਪਤ ਹੈ, ਜਾਂ ਪਏ ਸੱਚੇ ਕੀ ਸਰਣਾ। ਕਿਸੇ ਨਾਲ ਆਪਣਾ ਬਹੁਤ ਜ਼ਿਆਦਾ ਸਨੇਹ ਹੋਵੇ ਨਾ, ਅੰਦਰੋਂ ਦਿਲੋਂ ਕੋਈ ਅੰਦਰੋਂ ਨਾਲ ਮੁਹੱਬਤ ਪਿਆਰ ਹੋਵੇ, ਫਿਰ ਆਪਾਂ ਕਹਿੰਦੇ ਵੀ ਹੁਣ ਤੇਰੇ ਨਾਲ ਕਾਹਦਾ ਜਿਹਾ ਲੇਖਾ ਜੋਖਾ ਹੈ, ਕੋਈ ਲੇਖਾ ਜੋਖਾ ਨਹੀਂ, ਤੂੰ ਅਤੇ ਮੈਂ ਇੱਕੋ ਹੀ ਹਾਂ ਨਾ। ਇਸੇ ਤਰ੍ਹਾਂ ਹੀ ਜਦੋਂ ਕਿ ਪਰਮਾਤਮਾ ਦੇ ਨਾਲ ਅੰਦਰੋਂ ਇੱਕ ਮਿੱਕ ਹੋ ਜਾਂਦਾ ਹੈ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਨਤ ਨਾਨਕ ਲੇਖਾ ਮੰਗੈ ਕਵਨਾ, ਜਾਂ ਪਏ ਸੱਚੇ ਕੀ ਸਰਣਾ। ਜਦੋਂ ਸੱਚੇ ਦੀ ਸਰਣ ਵਿੱਚ ਆ ਕਰਕੇ ਮਨ ਕਰਕੇ ਤਾਂ ਮਹਾਰਾਜ ਕਹਿੰਦੇ ਤਾਸ ਤਾਸ ਧਰਮ ਰਾਏ ਜਪਤ ਹੈ, ਫਿਰ ਧਰਮ ਰਾਜ ਵੀ ਜਿਹੜਾ ਕਹਿੰਦੇ ਉਹਦੀ ਵਡਿਆਈ ਕਰਦਾ, ਜਿਹੜੇ ਇੱਕ ਨਾਲ ਜੁੜ ਜਾਂਦੇ ਹੈ, ਲਿਖੇ ਤੋਂ ਉੱਪਰ ਹੋ ਜਾਂਦੇ ਨੇ। ਕਿਸੇ ਜਨ ਸ਼ਾਂਤ ਸਦਾ ਮਨ ਨਿਚਲ, ਜਾ ਕਾ ਅਭਿਮਾਨ ਗਵਾਏ। ਜਦੋਂ ਆਪਾਂ ਇੱਕ ਨਾਲ ਜੁੜਾਂਗੇ ਉਦੋਂ ਅੰਦਰੋਂ ਇਹ ਹੰਗਤਾ ਮਿਟੇਗੀ, ਇੱਕ ਨਾਲ ਜੁੜ ਕਰਕੇ ਸਾਰੇ ਲੇਖੇ ਖਤਮ, ਫਿਰ ਕੀ ਹੋਏਗਾ, ਮਨ ਸ਼ਾਂਤ ਹੋ ਜਾਏਗਾ। ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਮਹਾਰਾਜ ਸਲਾਹੀ, ਕਹਿੰਦੇ ਪਹਿਲਾਂ ਬਾਣੀ ਕਰਕੇ ਉਹਦੀ ਸਿਫਤ ਸਲਾਹ ਕਰ। ਸੱਚ ਤਾਂ ਪਰ ਜਾਣੀ ਹੈ, ਜਾਂ ਹਿਰਦੇ ਸੱਚਾ ਹੋਵੇ। ਤੂੰ ਸੱਚ ਨੂੰ ਤਾਂ ਜਾਣੇਗਾ ਤੇਰੇ ਹਿਰਦੇ ਵਿੱਚ ਵੀ ਸੱਚ ਹੋਵੇ। ਸਾ ਲਾਹ ਆਣਾ ਫਿਰ ਹਿਰਦੇ ਵਿੱਚ ਵੀ ਸੱਚ ਹੋਵੇ। ਕੀ ਸੱਚਾ ਸਾ ਲਾਹੇ ਸਰੀਰ ਕਰਕੇ ਵੀ ਤੇਰੇ ਕਰਮਾਂ ਦੇ ਵਿੱਚ ਵੀ ਸੱਚ ਹੋਵੇ, ਕਰਮਾਂ ਦੇ ਵਿੱਚ ਵੀ। ਮਹਾਰਾਜ ਕਹਿੰਦੇ ਸੱਚ ਔਰ ਹੈ ਸਭ ਕੋ ਉੱਪਰ ਸੱਚ ਆਚਾਰ। ਕਹਿੰਦੇ ਸੱਚ ਦੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਸੱਚ ਦੇ ਵਾਸਤੇ ਲੜਨਾ ਬੜਾ ਸੌਖਾ ਹੈ, ਨਾਅਰੇ ਲਾਉਣੇ ਬੜੇ ਸੌਖੇ ਨੇ, ਪਰ ਸੱਚ ਨੂੰ ਆਪਣਾ ਜੀਵਨ ਦਾ ਆਸਰਾ ਬਣਾ ਲੈਣਾ, ਆਪਣੇ ਜੀਵਨ ਵਿੱਚ ਜੀਵਨ ਨੂੰ ਸੱਚ ਦੇ ਅਨੁਸਾਰ ਬਣਾਉਣਾ, ਜਿਉਣਾ ਬੜਾ ਔਖਾ ਹੈ। ਸੱਚ ਦੀ ਗੱਲ ਕਰਨੀ ਸੌਖੀ ਹੈ, ਸੱਚ ਦੇ ਨਾਅਰੇ ਮਾਰਨੇ ਬੜੇ ਸੌਖੇ ਨੇ, ਪਰ ਸੱਚ ਨੂੰ ਆਪਣੇ ਜੀਵਨ 'ਚ ਢਾਲਣਾ ਬੜਾ ਔਖਾ ਹੈ। ਸੱਚਾ ਔਰ ਹੈ ਸਭ ਕੋ ਉੱਪਰ ਸੱਚ ਆਚਾਰ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਤੇਰੇ ਮਨ ਵਿੱਚ ਵੀ, ਤੇਰੇ ਸਰੀਰ ਵਿੱਚ ਵੀ, ਕਰਮਾਂ ਵਿੱਚ ਵੀ, ਤੇਰੀ ਬਾਣੀ ਵਿੱਚ ਵੀ ਸੱਚ ਹੋਵੇ। ਕੀ ਸੱਚਾ ਸਲਾਹੇ? ਫਿਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨਾਨਕ ਸੱਚਾ ਏਕ ਦਰ ਬੀਬਾ ਪਰ ਅਰਹਾਏ। ਮਹਾਰਾਜ ਕਹਿੰਦੇ ਸੱਚਾ ਇੱਕ ਸਿਰਫ ਇੱਕੋ ਹੀ ਹੈ। ਦਰ ਕਹਿੰਦੇ ਦਰਵਾਜ਼ੇ ਨੂੰ, ਬੀਬਾ ਕਹਿੰਦੇ ਦੂਜਾ, ਪਰ ਹਰਾਉਂਦਾ ਛੱਡ ਦੇਣਾ। ਕਹਿੰਦੇ ਬਾਕੀ ਜਿਹੜੇ ਸਾਰੇ ਦਰਵਾਜ਼ੇ ਤੂੰ ਛੱਡ ਦੇ, ਸਿਰਫ ਇੱਕ ਦੇ ਦਰ 'ਤੇ ਆ ਜਾ। ਕਹਿੰਦੇ ਜਿਸ ਦਰ ਪਰ ਸਿਰ ਨਾ ਝੁਕੇ ਉਸੇ ਦਰ ਨਹੀਂ ਕਹਿਤੇ। ਕਹਿੰਦੇ ਜਿਸ ਦਰਵਾਜ਼ੇ 'ਤੇ ਨਾ ਬੰਦੇ ਦਾ ਸਿਰ ਨਾ ਝੁਕ ਜਾਵੇ, ਆਪਣੇ ਆਪ ਹੀ ਸਿਰ ਝੁਕ ਜਾਵੇ, ਅਤੇ ਘਾਉਣ ਦੀ ਲੋੜ ਨਹੀਂ ਹੈ। ਕਈ ਤਾਂ ਪਖੰਡ ਕਰਦੇ ਨੇ, ਵਿਖਾਵਾ ਕਰਦੇ ਨੇ, ਪ੍ਰੇਰਨਾ ਕਰਦੇ ਨੇ, ਜੈਸਾ ਭਾਈ ਗੁਰਦਾਸ ਜੀ ਕਹਿੰਦੇ ਨੇ ਅਤੇ ਚੇਲੇ ਵਰਤਨ ਘਰਾਂ ਵਿੱਚ ਗੁਰੂ ਉੱਠ ਕਰੀ ਤਨਾੜੇ ਜਾਈ। ਕਹਿੰਦੇ ਕਲਯੁਗ ਵਿੱਚ ਇਹ ਗੱਲ ਹੋ ਜਾਏਗੀ, ਕਹਿੰਦੇ ਜਿਹੜੇ ਗੁਰੂ ਨੇ ਘਰਾਂ ਜਾਇਆ ਕਰਨਗੇ, ਕਹਿੰਦੇ ਇਹ ਕਲਯੁਗ ਦੀ ਹਾਲਤ ਹੋ ਜਾਏਗੀ। ਨਹੀਂ, ਜਿਹੜਾ ਸੱਚਾ ਹੈ ਨਾ ਉਹਦੇ ਦਰ 'ਤੇ ਸਿਰ ਝੁੱਕ ਜਾਵੇ ਤਾਂ ਘਾਉਣ ਦੀ ਲੋੜ ਨਹੀਂ, ਝੁੱਕਿਆ ਨਾ। ਸਿੱਧਾਂ ਨੇ ਵੀ ਕਿਹਾ, ਸਿੱਧ ਬੋਲਣ ਸੁਭ ਵਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਹੇ ਨਾਨਕ ਤੇਰੀ ਬਹੁਤ ਵੱਡੀ ਕਮਾਈ, ਉਹ ਵੀ ਸੁਭ ਵਚਨ ਕਹਿੰਦੇ। ਭਾਈ ਗੁਰਦਾਸ ਕਹਿੰਦੇ ਨੇ ਗੜ੍ਹ ਬਗਦਾਦ ਨਿਵਾਇਕ ਹੈ, ਮੱਕਾ ਮਦੀਨਾ ਆਣ ਨਿਵਾਇਆ। ਬਗਦਾਦ ਵਿੱਚ ਦਸਤਗੀਰ ਪੀਰ ਉਹ ਵੀ ਝੁੱਕਿਆ, ਜਿਹੜਾ ਪੱਥਰ ਲੈ ਕੇ ਮਾਰਨ ਵਾਸਤੇ ਆਇਆ ਸੀ, ਝੁੱਕ ਗਿਆ ਉਹ ਵੀ। ਮੱਕਾ ਮਦੀਨਾ ਅਤੇ ਮੱਕਾ ਵੀ ਝੁੱਕਿਆ। ਭਾਈ ਗੁਰਦਾਸ ਕਹਿ ਰਹੇ ਨੇ, ਕਹਿੰਦੇ ਧੜੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਕੌਸ ਕਹਿੰਦੇ ਖੜਾਮ ਨੂੰ, ਅਤੇ ਮਹਾਰਾਜ ਦੀਆਂ ਖੜਾਵਾਂ ਰੱਖੀਆਂ ਉਸ ਪੀਰ ਨੇ, ਬਹਾਵਲਦੀਨ ਪੀਰ ਸੀ ਉਸ ਵੇਲੇ। ਭਾਵੇਂ ਅੱਜ ਕੱਲ੍ਹ ਵਿਦਵਾਨ ਇਹ ਗੱਲ ਕਹਿੰਦੇ ਵੀ ਉਹ ਕਿਹੜੇ ਖੜਾਵਾਂ ਸੀ, ਅੱਜ ਕੱਲ੍ਹ ਉੱਥੇ ਨਹੀਂ ਮਿਲਦੀਆਂ, ਉਹਨਾਂ ਦੀ ਕੁੱਲ ਵਿੱਚ ਹੁਣ ਵੀ ਪਈਆਂ ਨੇ ਜਿੱਥੇ ਉਹ ਰਹਿੰਦੇ, ਅਰਬ ਕੰਟਰੀਆਂ ਦੇ ਵਿੱਚ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਸਾਰੇ ਨੇਵੇ ਨੇ ਗੜ੍ਹ ਬਗਦਾਦ ਨਿਵਾਇਕ ਹੈ, ਮੱਕਾ ਮਦੀਨਾ ਆਣ ਨਿਵਾਇਆ। ਸਿੱਧ 84 ਮੰਡਲੀ ਖੜ ਦਰਸ਼ਨ ਪਖੰਡ ਜਣਾਇਆ। 84 ਸਿੱਧ ਜੀ ਉਹ ਵੀ ਆ ਕੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਨਿਭ ਗਏ ਨੇ, ਸੀਸ ਨਵਾ ਦਿੱਤੇ। ਉਹ ਦਰ ਹੈ ਇਹ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਜਿੱਤੀ ਨਵਖੰਡ ਮੇਤਨੀ, ਪਾਤਾਲਾਂ ਪਾਤਾਲਾਂ ਆਗਾਸ ਲੱਖ, ਜਿੱਤੀ ਧਰਤੀ ਜਗਤ ਸਵਾਇਆ। ਪਾਤਾਲਾਂ ਜਸ ਹੋ ਰਹੇ, ਜਗਤ ਸਵਾਇਆ, ਜਿੱਤੀ ਨਵਖੰਡ ਮੇਦਨੀ, ਸਤਨਾਮ ਦਾ ਚੱਕਰ ਫਰਾਇਆ। ਅਤੇ ਮਹਾਰਾਜ ਨੇ ਸਤਨਾਮ ਦਾ ਚੱਕਰ ਫਰਾਇਆ, ਸਾਰੇ ਸੰਸਾਰ ਵਿੱਚ ਸਤਨਾਮ ਦਾ ਨਾਮ ਜਪਾਇਆ, ਸਾਰੀ ਮੇਦਨੀ ਧਰਤੀ ਨੂੰ ਜਿੱਤ ਲਿਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਰਾਕਸ਼ ਦਾਨੋ ਦੇਵਤੇ, ਰਾਕਸ਼ ਵੀ ਦਾਨੋ ਦੇਵਤੇ ਵੀ, ਰਾਕਸ਼ ਦਾਨੋ ਦੇਵਤੇ, ਚਿੱਤ ਗੁਪਤ ਸਭ ਚਰਨੀ ਰਾਜੇ, ਚਿੱਤਰਗੁਪਤ ਨੇ, ਰਾਕਸ਼ ਦੈਤ ਨੇ, ਇਹ ਵੀ ਗੁਰੂ ਦੇ ਚਰਨਾਂ ਵਿੱਚ ਆ ਕੇ ਨਿਵੇ ਨੇ। ਇੰਦਰਾਸਣ ਅਪਸਰਾ ਰਾਗ ਰਾਗਣੀ ਮੰਗਲ ਗਾਇਆ, ਸਾਰੇ ਗੁਰੂ ਦਾ ਮੰਗਲ ਜਸ ਗਾ ਰਹੇ ਨੇ। ਭਇਆ ਆਨੰਦ ਜਗਤ ਵਿੱਚ ਕਰ ਧਾਰਨ, ਗੁਰੂ ਨਾਨਕ ਆਇਆ, ਹਿੰਦੂ ਮੁਸਲਮਾਨ ਨਵਾਇਆ। ਜਿਸ ਦਰ ਪਰ ਸਿਰ ਨਾ ਝੁਕੇ ਉਸ ਦਰ ਨਹੀਂ ਕਹਿਤੇ। ਜਿਸ ਗੁਰੂ ਦੇ ਅੱਗੇ ਸਿਰ ਨਾ ਝੁਕੇ, ਗੁਰੂ ਕਹਾਉਂਦੇ ਆ ਵੀ ਅੰਦਰੋਂ ਸ਼ੰਕਾ ਰਹੀ ਜਾਵੇ, ਉਹਦੇ ਅੱਗੇ ਸਿਰ ਨਹੀਂ ਝੁੱਕ ਸਕਦਾ ਜਿਹੜਾ ਸੱਚਾ ਸ਼ਰਧਾਲੂ ਹੈ, ਸੱਚਾ ਜਗਿਆਸੂ ਹੈ। ਕਹਿੰਦੇ ਜੋ ਦਰ ਦਰ ਪਰ ਝੁੱਕ ਜਾਏ ਉਹ ਸਿਰ ਨਹੀਂ ਕਹਿਤੇ। ਕਹਿੰਦੇ ਜਿਹੜਾ ਸਿਰ ਹਰੇਕ ਅੱਗੇ ਝੁੱਕ ਜਾਵੇ, ਥਾਂ ਥਾਂ 'ਤੇ ਭਟਕਦਾ ਫਿਰਦਾ ਕਦੇ ਉੱਧਰ ਕਦੇ ਉੱਧਰ, ਉਹਨੂੰ ਸਿਰ ਨਹੀਂ ਕਿਹਾ ਜਾਂਦਾ। ਅਤੇ ਮਹਾਰਾਜ ਕਹਿੰਦੇ ਨਾਨਕ ਸੱਚਾ ਏਕ ਦਰ। ਮਹਾਰਾਜ ਕਹਿੰਦੇ ਦਰ ਤਾਂ ਇੱਕੋ ਹੀ ਹੈ ਸਿਰਫ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ। ਬੀਬਾ ਕਹਿੰਦੇ ਦੂਜਾ ਪਰ ਅਰਹਾਏ, ਅਤੇ ਜਿਹੜੇ ਬਾਕੀ ਦੇ ਦਰਵਾਜ਼ੇ ਨੇ ਉਹ ਜਿਹੜੇ ਬਾਕੀ ਦੇ ਜਿਹੜੇ ਨੇ ਪੀਰ ਪੈਗੰਬਰ ਨੇ ਅਤੇ ਉਹਨਾਂ ਦਾ ਤੂੰ ਸਾਥ ਛੱਡ ਦੇ। ਹੁਣ ਗੁਰਬਾਣੀ ਵੀ ਇਹ ਗੱਲ ਕਹਿ ਰਹੀ ਹੈ, ਹੁਣ ਗੁਰਬਾਣੀ ਕੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਵਿਖਾਣੀ। ਭਾਈ ਗੁਰਦਾਸ ਦੀ ਬਾਣੀ ਨੂੰ ਇਹ ਵਰ ਮਿਲਿਆ ਹੋਇਆ ਹੈ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੀੜ ਲਿਖਾ ਰਹੇ ਸੀ ਨਾ, ਅਤੇ ਉਸ ਵੇਲੇ ਤੇ ਚੱਲ ਕੇ ਆਏ ਲਾਹੌਰ ਤੋਂ, ਅਤੇ ਕਾਨ੍ਹਾ ਪੀਲੂ ਸਾਹ ਸੁਹੈਨ, ਉਹਨੇ ਵੱਖਰੇ ਵੱਖਰੇ ਸ਼ਬਦ ਆਪਣੇ ਬਣਾਏ ਹੋਏ ਸੀ। ਅਤੇ ਉਹ ਕਹਿੰਦੇ ਸਾਡੀ ਵੀ ਬਾਣੀ ਵਿੱਚ ਚਾੜ ਦਿਓ। ਮਹਾਰਾਜ ਕਹਿੰਦੇ ਸੁਣਾਓ। ਅਤੇ ਕਾਨ੍ਹਾ ਕਹਿੰਦਾ ਮੈਂ ਉਹੀ ਰੇ ਜਿਹਨੂੰ ਸਗਰੀ ਦੁਨੀਆ ਮੋਹੀ ਰੇ। ਅਤੇ ਸਾਹ ਹੁਸੈਨ ਵੀ ਇਹ ਗੱਲ ਕਹਿੰਦਾ ਚੁੱਪ ਬੇ ਅੜਿਆ ਵੀ ਚੁੱਪ ਕਰ ਜਾਓ, ਬੋਲੋ ਨਾ। ਅਤੇ ਮਹਾਰਾਜ ਕਹਿੰਦੇ ਜਿਹੜੇ ਤੁਹਾਡੇ ਜਿਹੜੇ ਸ਼ਬਦ ਬਣਾਏ ਹੋਏ ਨੇ ਕਹਿੰਦੇ ਸਾਡੇ ਅਨੁਸਾਰ ਨਹੀਂ, ਇਹ ਗੁਰਮਤਿ ਇਹ ਗੱਲ ਨੂੰ ਮੰਨਦੇ ਨਹੀਂ। ਅਤੇ ਮਹਾਰਾਜ ਕਹਿੰਦੇ ਸਾਡਾ ਤਾਂ ਇਹ ਮਤ ਹੈ ਨਾ, ਜਬ ਤੱਕ ਦੁਨੀਆ ਰਹੀ ਹੈ ਕਿ ਸੁਣੀਏ ਕਿਛ ਕਹੀਏ, ਜਦੋਂ ਤੱਕ ਸੰਸਾਰ ਵਿੱਚ ਰਹੀਏ ਕੁਝ ਕਹਿੰਦੇ ਰਹੋ ਕੁਝ ਸੁਣਦੇ ਰਹੋ ਪਰਮਾਤਮਾ ਦੀ ਪ੍ਰਾਪਤੀ ਵਾਸਤੇ। ਤੂੰ ਕਹਿੰਦਾ ਚੁੱਪ ਕਰ ਜਾਓ। ਅਤੇ ਮਹਾਰਾਜ ਕਹਿੰਦੇ ਵੀ ਤੂੰ ਸਲਾਹ ਕਰ, ਸਿਫਤ ਕਰ, ਤੂੰ ਕਹਿੰਦਾ ਚੁੱਪ ਕਰ ਜਾ, ਕਹਿੰਦੇ ਇਸ ਕਰਕੇ ਤੁਹਾਡਾ ਸਾਡੇ ਨਾਲ ਮੇਲ ਨਹੀਂ ਹੋ ਸਕਣਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉੱਪਰ ਉੱਥੇ ਉਹਨੂੰ ਗਿਆਨ ਕਰਵਾਇਆ ਸੀ ਵੀ ਉਹ ਪਰਮਾਤਮਾ ਦੀ ਸਿਫਤ ਸਲਾਹ ਕਰੋ, ਉਹਦੇ ਨਾਲ ਜੁੜ ਜਾਓ। ਨਾਨਕ ਸੱਚਾ ਏਕ ਦਰ ਬੀਬਾ ਪਰ ਰਹਾਏ, ਦੂਜਾ ਕੋਈ ਦਰ ਨਹੀਂ ਹੈ। ਉਹਦੀ ਸਿਫਤ ਸਲਾਹ ਕਰਕੇ, ਉਹਦੀ ਵਡਿਆਈ ਕਰਕੇ ਉਹਦੇ ਨਾਲ ਜੁੜਿਆ ਜਾ ਸਕਦਾ। ਸੋ ਭਾਈ ਗੁਰਦਾਸ ਜੀ ਨੇ ਫਿਰ ਜਦੋਂ ਭਾਈ ਗੁਰਦਾਸ ਜੀ ਨੇ ਦੀ ਵਾਰੀ ਆਈ, ਸਤਿਗੁਰੂ ਮਹਾਰਾਜ ਨੇ ਫਿਰ ਵਰ ਦਿੱਤਾ, ਕਹਿੰਦੇ ਭਾਈ ਗੁਰਦਾਸ ਜੀ ਜਿਹੜੀ ਤੇਰੀ ਬਾਣੀ ਹੈ ਨਾ, ਕਹਿੰਦੇ ਗੁਰਬਾਣੀ ਦੇ ਜਿਹੜੇ ਅਰਥ ਨੇ ਨਾ, ਅਰਥ ਜਦੋਂ ਤੱਕ ਸਿੱਖ ਕਹਿੰਦੇ ਤੇਰੀ ਰਚਨਾ ਨੂੰ ਨਹੀਂ ਪੜ੍ਹੇਗਾ, 40 ਵਾਰਾਂ ਹਨ ਅਤੇ ਸਾਧਸੰਗ ਕਵਿਤ ਸਵਈਏ ਨੇ, ਜਿਹੜਾ ਕਹਿੰਦੇ ਸਿੱਖ ਤੇਰੀ ਬਾਣੀ ਨੂੰ ਧਿਆਨ ਨਾਲ ਪੜ੍ਹੇਗਾ ਵਿਚਾਰੇਗਾ, ਕਹਿੰਦੇ ਉਹ ਸਿੱਖੀ 'ਚ ਪਰਪੱਕ ਹੋ ਜਾਏਗਾ। ਕਹਿੰਦੇ ਸਿੱਖਾਂ ਦਾ ਰਹਿਤਨਾਮਾ ਵੀ ਹੈ ਜੋ ਭਾਈ ਗੁਰਦਾਸ ਜੀ ਰਚਨਾ ਨਾ ਵਾਰਾਂ 'ਤੇ ਕਵਿਤ ਸਵਈਏ ਨੇ, ਕਹਿੰਦੇ ਸਿੱਖਾਂ ਦਾ ਰਹਿਤਨਾਮਾ ਵੀ ਹੈ, ਸਿੱਖੀ ਦੀ ਜਾਚ ਵੀ ਹੈ, ਅਤੇ ਗੁਰਬਾਣੀ ਦੇ ਜਿਹੜੇ ਗੋਹਜ ਅਰਥ ਨੇ ਉਹਨਾਂ ਦਾ ਵੀ ਅਰਥ ਕਰਿਆ ਕਰੇਗੀ। ਜੋ ਸ਼ਬਦ ਹੈ ਨਾ ਵੀ ਨਾਨਕ ਸੱਚਾ ਏਕ ਦਰ, ਵੀ ਸੱਚਾ ਇੱਕੋ ਹੀ ਹੈ ਸਿਰਫ, ਇਸੇ ਗੱਲ ਨੂੰ ਭਾਈ ਗੁਰਦਾਸ ਜੀ ਸ਼ਬਦ ਦੁਆਰਾ ਵਿਆਖਿਆ ਕਰਦੇ ਨੇ। ਕਹਿੰਦੇ ਜੈਸੇ ਗਗਨ ਘਮੰਡ ਬਲੋਕੀਅਤ, ਗਗਨ ਕਹਿੰਦੇ ਨੇ ਆਕਾਸ਼ ਨੂੰ, ਜੈਸੇ ਗਗਨ ਘਟਾ ਘਮੰਡ ਬਲੋਕੀਅਤ, ਘਟਾ ਕਹਿੰਦੇ ਨੇ ਬੱਦਲਾਂ ਨੂੰ, ਕਿ ਬਲੋਕ ਨਾ ਹੋਏ ਵੇਖਣਾ। ਕਹਿੰਦੇ ਕਈ ਵਾਰੀ ਆਪਾਂ ਆਕਾਸ਼ ਵਿੱਚ ਵੇਖਦੇ ਹਾਂ ਬੱਦਲ ਚੜ੍ਹ ਕੇ ਆਉਂਦਾ, ਬੜਾ ਗਰਜਦਾ ਹੈ, ਕਹਿੰਦੇ ਗਰਜ ਬਿਨਾਂ ਵਰਖਾ ਹੀ ਬਿਲਾਤ ਹੈ, ਕਹਿੰਦੇ ਗਰਜਦਾ ਬੜਾ ਪਰ ਵਰਸਦਾ ਨਹੀਂ। ਇਹ ਗੱਲ ਕਰਦੇ ਨੇ ਕੱਚੇ ਗੁਰੂਆਂ ਦੀ, ਜਿਹੜੇ ਦੂਜੇ ਦਰਵਾਜ਼ੇ ਹੈ ਜਿਹੜੇ ਗੁਰੂ ਕਹਾਉਂਦੇ ਹੈ। ਕਹਿੰਦੇ ਕਿ ਜਿਵੇਂ ਬੱਦਲ ਕਹਿੰਦੇ ਕਈ ਵਾਰੀ ਗਰਜਦਾ ਤਾਂ ਬੜਾ, ਉੱਚੀ ਉੱਚੀ ਗਰਜਦਾ ਹੈ, ਪਰ ਕਹਿੰਦੇ ਉਹਦੇ ਪੱਲੇ ਕੁਝ ਨਹੀਂ ਹੈ, ਗਰਜ ਬਿਨਾਂ ਵਰਖਾ ਹੀ ਚਲਿਆ ਜਾਂਦਾ ਹੈ। ਦੂਜਾ ਪ੍ਰਮਾਣ ਦਿੰਦੇ ਹੈ, ਕਹਿੰਦੇ ਜੈਸੇ ਜਿਹੜਾ ਹਿਮਾਚਲ ਪਰਬਤ ਹੈ ਬੜਾ ਉੱਚਾ ਹੈ, ਜੈਸੇ ਹਿਮਾਚਲ ਅਤ ਕਠੋਰ ਸ਼ੀਤਲ ਅਤ, ਬੜਾ ਕਠੋਰ ਵੀ ਹੈ, ਉਹ 'ਚ ਬਰਫ਼ ਬੜੀ ਹੈ, ਠੰਡੀ ਬੜੀ ਹੈ, ਪਰ ਕਹਿੰਦੇ ਖਾਏ ਸਕੀ ਨਾ ਖਾਏ ਤਿਰਖਾ ਨਾ ਮਟਾਤ। ਜਿਹੜੀ ਹਿਮਾਲਾ ਪਰਬਤ ਦੇ ਉੱਤੇ ਬੜਾ ਉੱਚਾ ਹੈ, ਬਰਫ਼ ਵੀ ਹੈ, ਉਹਨੂੰ ਬੰਦਾ ਕੋਈ ਖਾ ਨਹੀਂ ਸਕਦਾ, ਨਹੀਂ ਖਾ ਸਕਦਾ, ਬਿਮਾਰ ਹੋ ਜਾਏਗਾ, ਜੇ ਖਾਵੇਗਾ ਤਾਂ ਤਿਰਖਾ ਨਾ ਮਟਾਤ ਹੈ, ਪਿਆਸ ਨਹੀਂ ਬੁੱਝਣੀ। ਪ੍ਰਮਾਣ ਹੈ ਵੀ ਜਿਹੜੇ ਇਸ ਤਰ੍ਹਾਂ ਵੱਡੇ ਵੱਡੇ ਜਿਹੜੇ ਗੁਰੂ ਕਹਾਉਂਦੇ ਨੇ ਜਾਂ ਦੇਵਤੇ ਨੇ, ਕਹਿੰਦੇ ਉਹਨਾਂ ਦੇ ਕੋਲ ਭਾਵੇਂ ਸ਼ਕਤੀਆਂ ਤਾਂ ਰਿੱਧੀਆਂ ਸਿੱਧੀਆਂ ਤਾਂ ਹੈਗੀਆਂ ਨੇ, ਪਰ ਕਹਿੰਦੇ ਉਹ ਜਿਹੜੀ ਜੀਵ ਦੀ ਜਿਹੜੀ ਤ੍ਰਿਖ ਹੈ ਨਾ ਅੰਦਰ, ਜਿਹੜੀ ਤ੍ਰਿਸ਼ਨਾ ਹੈ, ਉਹ ਨਹੀਂ ਬੁੱਝ ਸਕਦੀ, ਕਿਉਂਕਿ ਉਹ ਆਪ ਲੇਖੇ ਦੇ ਵਿੱਚ ਨੇ, ਪਰਮਾਤਮਾ ਅਲੇਖ ਹੈ। ਤੀਜਾ ਪ੍ਰਮਾਣ ਦਿੰਦੇ ਆ ਭਾਈ ਗੁਰਦਾਸ ਜੀ, ਕਹਿੰਦੇ ਜੈਸੇ ਉਸ ਪਰਤ ਸਜਲ ਕਰਤ ਦੇਹੀ, ਉਸ ਕਹਿੰਦੀ ਤਰੇਲ ਪੈਂਦੀ ਹੈ, ਕਹਿੰਦੇ ਰਾਤ ਨੂੰ ਤਰੇਲ ਪੈਂਦੀ ਹੈ, ਤਰੇਲ ਪੈਣ ਦੇ ਨਾਲ ਸਾਰੇ ਜਿਹੜੇ ਵਸਤਰ ਨੇ ਬੰਦਾ ਕੋਈ ਬਾਹਰ ਹੋਵੇ ਨਾ ਅਤੇ ਉਹ ਭਿੱਜ ਜਾਂਦਾ, ਘਾਹ ਦੇ ਉੱਤੇ ਬੜੀ ਤਰੇਲ ਹੁੰਦੀ ਹੈ। ਪਰ ਕਹਿੰਦੇ ਜੈਸੇ ਉਸ ਪਰਤ ਕਰਤ ਹੈ ਸਜਲ ਦੇਹੀ, ਰੱਖੀਏ ਨਾ ਸੱਕ ਨਾ ਠਹੁਰ ਨਾ ਠਹਿਰਾਤ ਹੈ, ਕਹਿੰਦੇ ਜਿਹੜੀ ਤਰੇਲ ਹੈ ਨਾ, ਥੋੜ੍ਹੀਆਂ ਜਿਹੀਆਂ ਸੂਰਜ ਦੀਆਂ ਕਿਰਨਾਂ ਪਈਆਂ, ਉਸੇ ਵੇਲੇ ਉਹ ਜਿਹੜੀ ਤਰੇਲ ਹੈ ਅਲੋਪ ਹੋ ਜਾਂਦੀ ਹੈ। ਜਿਹੜੀ ਤਰੇਲ ਹੈ ਕਿਸੇ ਦੀ ਪਿਆਸ ਨਹੀਂ ਬੁਝਾ ਸਕਦੀ, ਉਹਦੇ ਨਾਲ ਕੋਈ ਵੀ ਕਾਰਜ ਨਹੀਂ ਹੋ ਸਕਦਾ। ਕਹਿੰਦੇ ਇਸੇ ਤਰ੍ਹਾਂ ਜਿਹੜੇ ਦੇਵੀ ਦੇਵਤੇ ਨੇ, ਜਿਹੜੇ ਇਸ ਤਰ੍ਹਾਂ ਦੇ ਝੂਠੇ ਜਿਹੜੇ ਗੁਰੂ ਨੇ, ਕਹਿੰਦੇ ਕਿਸੇ ਦਾ ਕੁਝ ਨਹੀਂ ਸਵਾਰ ਸਕਦੇ, ਅਤੇ ਅਖੀਰ ਵਿੱਚ ਭਾਈ ਗੁਰਦਾਸ ਜੀ ਪ੍ਰਮਾਣ ਦੇ ਕੇ ਬੱਦਲਾਂ ਦਾ ਜਿਹੜੇ ਗਰਜਦੇ ਨੇ ਅਤੇ ਹਿਮਾਚਲ ਪਰਬਤ ਦਾ ਅਤੇ ਸਾਧ ਸਿੰਘ ਜੀ ਤਰੇੜ ਦਾ ਅਤੇ ਅਖੀਰ ਵਿੱਚ ਕਹਿੰਦੇ ਤੈਸੇ ਆਨ ਦੇਵ ਸੇਵ ਤ੍ਰਿਵਧ ਚਪਲ ਵਿਧੀ। ਕਹਿੰਦੇ ਇਸੇ ਤਰ੍ਹਾਂ ਜਿਹੜੇ ਬਾਕੀ ਜਿਹੜੇ ਦੇਵੀ ਦੇਵਤੇ ਨੇ ਕਹਿੰਦੇ ਸਾਰੇ ਚੰਚਲ ਨੇ, ਸਾਰੇ ਨਾਸ਼ਵਾਨ ਹਨ। ਸਤਿਗੁਰ ਅੰਮ੍ਰਿਤ ਪ੍ਰਵਾਹ ਨਿੱਤ ਪ੍ਰਾਤ ਹੈ। ਕਹਿੰਦੇ ਸਤਿਗੁਰੂ ਦੀ ਜਿਹੜੀ ਬਾਣੀ ਹੈ ਕਹਿੰਦੇ ਨਿੱਤ ਪ੍ਰਾਤ ਹੈ, ਇਹ ਸਦਾ ਰਵਾਜ ਰਹਿਣ ਵਾਲੀ ਹੈ। ਉਸ ਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚੇ, ਸਮਾਂ ਆ ਗਿਆ ਸਭ 'ਤੇ ਆਉਣਾ, ਸਤਿਗੁਰੂ ਮਹਾਰਾਜ ਜੀ ਜਨਮ ਮਰਨ ਦੋਹੋ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਅਤੇ ਮਹਾਰਾਜ ਜੰਮਣ ਮਰਨ ਤੋਂ ਰਹਿਤ ਨੇ, ਸਿਰਫ ਕੌਤੁਕ ਕਰਨ ਵਾਸਤੇ ਆਏ ਸੰਸਾਰ ਨੂੰ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਅਤੇ ਮਹਾਰਾਜ ਨੇ ਸੰਸਾਰ ਨੂੰ ਸ਼ਬਦ ਨਾਲ ਜੋੜਿਆ। ਜਦੋਂ ਉਹ ਸਮਾਂ ਆਇਆ ਅਤੇ ਮਹਾਰਾਜ ਨੇ ਆਪਣਾ ਜਿਹੜਾ ਸਰੀਰ ਸੀ ਸੰਸਾਰ ਤੋਂ ਓਹਲੇ ਕਰਨਾ ਸੀ, ਕਿਉਂ ਮਰਿਆਦਾ ਹੈ ਜਿਹੜੇ ਸਰੀਰ ਨੇ ਸਦਾ ਬਾਅਦ, ਭਾਵੇਂ ਜਿਹੜਾ ਗੁਰੂ ਦਾ ਸਰੀਰ ਹੈ ਸਾਧ ਸਿੰਘ ਜੀ ਇਹ ਮਾਇਕੀ ਸੀ, ਅਤੇ ਸਿਰਫ ਇੱਕ ਮਹਾਰਾਜ ਕੌਤੁਕ ਕਰ ਰਹੇ ਸੀ, ਗੁਰੂ ਸਰੀਰ ਨਹੀਂ ਹੈ, ਗੁਰੂ ਤਾਂ ਜੋਤ ਹੈ, ਗੁਰੂ ਤਾਂ ਨੂਰ ਹੈ, ਪ੍ਰਕਾਸ਼ ਹੈ। ਉਹ ਸਮਾਂ ਆਇਆ ਸਤਿਗੁਰੂ ਮਹਾਰਾਜ ਜੀ ਨੇ ਅੰਤਮ ਦੇ ਸਮੇਂ 52 ਵਚਨ ਕੀਤੇ, ਅਤੇ ਉਸ ਵੇਲੇ ਮਹਾਰਾਜ ਸਿੰਘਾਸਨ 'ਤੇ ਬਿਰਾਜਮਾਨ ਨੇ, ਅਤੇ ਸਿੱਖਾਂ ਨੇ ਸਵਾਲ ਵੀ ਕੀਤਾ ਸਤਿਗੁਰੂ ਮਹਾਰਾਜ ਜੀ ਤੁਹਾਡਾ ਧਿਆਨ ਧਰੀਏ, ਤੁਹਾਡਾ ਜੋ ਸਰੀਰ ਹੈ, ਜੋ ਤੁਹਾਡਾ ਜੋ ਤੁਹਾਡੀ ਜੋ ਮੂਰਤ ਹੈ, ਅਸੀਂ ਇਹਦਾ ਧਿਆਨ ਧਰੀਏ, ਕਿਹਦਾ ਧਿਆਨ ਧਰੀਏ, ਕਿਹਨੂੰ ਮਨ ਵਿੱਚ ਵਸਾਈਏ? ਅਤੇ ਮਹਾਰਾਜ ਕਹਿੰਦੇ ਮਨ ਕਾ ਚੌਕਾ ਸਤ ਕਾ ਭਾਈ। ਕਹਿੰਦੇ ਆਪਣੇ ਮਨ ਨੂੰ ਕਹਿੰਦੇ ਭਾਈ ਚੌਂਕਾ ਬਣਾ ਲਈ, ਸਤ ਦਾ ਪੋਚਾ ਮਾਰ ਦਿਆਈ। ਅਤੇ ਮਹਾਰਾਜ ਕਹਿੰਦੇ ਨਕਲੀ ਮੂਰਤ ਅਸਲੀ ਨਾ ਆਏ। ਜਿਹੜੀਆਂ ਮਹਾਰਾਜ ਕਹਿੰਦੇ ਮੂਰਤਾਂ ਨੇ ਇਹ ਤਾਂ ਨਕਲੀ ਨੇ, ਅਸੀਂ ਤਾਂ ਪਰਮੇਸ਼ਰ ਦਾ ਨਾਮ ਹੈ। ਸੋ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਕਹਿੰਦੇ ਗੈਰ ਮਹਿਲ ਜਾਣਾ ਮਨ ਮਾਰੀ। ਪਰਮਾਤਮਾ ਕੀ ਹੈ? ਨਿਰੰਕਾਰ ਹੈ, ਨਾਉਂ ਤੇਰਾ ਨਿਰੰਕਾਰ ਹੈ। ਪਰਮਾਤਮਾ ਨਿਰੰਕਾਰ, ਨਿਰੰਕਾਰ ਦਾ ਅਰਥ ਕੀ ਹੈ? ਜਿਹਦਾ ਕੋਈ ਆਕਾਰ ਨਹੀਂ। ਕਹਿੰਦੇ ਨਿਰੰਕਾਰ ਦਾ ਜਿਹੜਾ ਦੇਸ਼ ਹੈ ਉੱਥੇ ਕਿਵੇਂ ਜਾਇਆ ਜਾਵੇ? ਭਾਈ ਗੁਰਦਾਸ ਜੀ ਕਹਿੰਦੇ ਗੈਰ ਮਹਿਲ ਜਾਣਾ ਮਨ ਮਾਰੀ, ਕਹਿੰਦੇ ਉੱਥੇ ਜਾਣਾ ਵੀ ਇਹੀ ਪਵੇਗਾ, ਉੱਥੇ ਆਪਣੇ ਆਪ ਨੂੰ ਨਿਰੰਕਾਰ ਦੇ ਨਾਲ ਜੋੜਨਾ ਪੈਣਾ। ਫਿਰ ਕੀ ਹੈ? ਭਾਈ ਗੁਰਦਾਸ ਜੀ ਕਹਿੰਦੇ ਨੇ ਨਿਰੰਕਾਰ ਗੁਰ ਸ਼ਬਦ ਹੈ, ਸਾਧ ਸੰਘ ਆਸਨ ਨਿਰੰਕਾਰੀ। ਕਹਿੰਦੇ ਉਹ ਨਿਰੰਕਾਰ ਸਾਧ ਸੰਘ ਵਿੱਚ ਰਹਿੰਦਾ ਹੈ, ਗੁਰੂ ਦਾ ਜਿਹੜਾ ਸ਼ਬਦ ਹੈ ਇਹ ਨਿਰੰਕਾਰ ਹੈ, ਬਾਹੋ ਬਾਹੋ ਬਾਣੀ ਨਿਰੰਕਾਰ ਹੈ। ਅਤੇ ਜੇ ਵਡਾਵਰ ਨਾ ਕੋਈ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਜੀ, ਜਿਹੜਾ ਸਾਡਾ ਸਰੀਰ ਸੀ ਇਹ ਤਾਂ ਇੱਕ ਮਾਇਕੀ ਸੀ, ਇਹ ਤਾਂ ਮਾਇਆ ਦਾ ਖੇਲ ਸੀ, ਇੱਕ ਮਾਇਆ ਦੀ ਜਿਹੜੀ ਸੁੱਧ ਸੁਣੋ ਸਦੋ ਗੁਣ ਅਸ ਤੋਂ ਅਸੀਂ ਆਪਣਾ ਸਰੀਰ ਬਣਾਇਆ ਸੀ, ਅਤੇ ਵਾਸਤਵ ਦੇ ਵਿੱਚ ਅਸੀਂ ਸਰੀਰ ਨਹੀਂ ਹਾਂ, ਅਸੀਂ ਤਾਂ ਸਦਾ ਹੀ ਹਾਜ਼ਰ ਹਾਂ, ਸਦਾ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਪਏ ਹੋ ਦੁਰਾਈ, ਇਹ ਮੁੱਖ ਵਾਕ ਆਇਆ ਸੀ। ਸਤਿਗੁਰੂ ਮਹਾਰਾਜ ਜੀ ਕਿਰਪਾ ਕੀਤੀ, ਉਸ ਵੇਲੇ ਭਾਈ ਦਇਆ ਸਿੰਘ ਜੀ ਨੇ ਮਹਾਰਾਜ ਦੇ ਚਰਨਾਂ ਨੂੰ ਸਪਰਸ਼ ਕਰਨਾ ਚਾਹਿਆ, ਆਪਣਾ ਮਸਤਕ ਲਾਉਣਾ ਚਾਹਿਆ, ਮਹਾਰਾਜ ਦੇ ਚਰਨ ਹੱਥ ਵਿੱਚ ਨਹੀਂ ਆ ਰਹੇ, ਨੇਤਰ ਵੇਖ ਰਹੇ ਨੇ ਪਰ ਹੱਥਾਂ ਦੇ ਨਾਲ ਸਪਰਸ਼ ਨਹੀਂ ਹੋ ਰਿਹਾ। ਫਿਰ ਭਾਈ ਦਇਆ ਸਿੰਘ ਜੀ ਬਰਾਗ ਵਿੱਚ ਆ ਕੇ ਬੇਨਤੀ ਕਰਦੇ ਹੈ, ਸਤਿਗੁਰੂ ਮਹਾਰਾਜ ਕਿਰਪਾ ਕਰੋ, ਸਾਰੀ ਉਮਰ ਅਸੀਂ ਤੁਹਾਡੇ ਚਰਨਾਂ ਦੀ ਸੇਵਾ ਕਰਦੇ ਰਹੇ, ਤੁਸੀਂ ਹੁਣ ਆਪਣਾ ਸਰੀਰ ਓਹਲੇ ਕਰਨ ਲੱਗੇ ਹੋ, ਤੁਹਾਡਾ ਜਿਹੜਾ ਸਰੂਪ ਹੈ ਅਸੀਂ ਵੇਖ ਰਹੇ ਹਾਂ ਪਰ ਸਪਰਸ਼ ਨਹੀਂ ਹੋ ਰਿਹਾ। ਦ੍ਰਿਸ਼ਟ ਪਰਤ ਹੈ ਸਭਨ ਕੀ, ਸ੍ਰੀ ਸਤਿਗੁਰ ਤੇ ਸਕਾਲ ਸਾਰਿਆਂ ਨੂੰ ਦਿਖ ਰਹੇ ਨੇ, ਨਹਿ ਸਪਰਸ਼ ਹੋਤ ਹੈ, ਇਹ ਲੱਖ ਬਿਸਮ ਵਿਸਾਲ ਪਰ ਸਪਰਸ਼ ਨਹੀਂ ਹੋ ਰਹੇ। ਫਿਰ ਮਹਾਰਾਜ ਨੇ ਭਾਈ ਦਇਆ ਸਿੰਘ ਨੂੰ ਗਿਆਨ ਕਰਵਾਇਆ, ਕਹਿੰਦੇ ਭਾਈ ਦਇਆ ਸਿੰਘ, ਮਹਾਰਾਜ ਕਹਿਣ ਲੱਗੇ ਨਿਸ਼ਚੈ ਰਿਦਾ ਸ਼ਬਦ ਹੈ ਮੇਰੋ, ਤਿਸੈ ਮਿਲੀ ਹੈ ਸੰਝ ਸਵੇਰੋ। ਕਹਿੰਦੇ ਭਾਈ ਦਇਆ ਸਿੰਘ ਜੀ, ਜਿਹੜਾ ਮੇਰਾ ਹਿਰਦਾ ਹੈ ਨਾ ਉਹ ਗੁਰੂ ਦਾ ਸ਼ਬਦ ਹੈ, ਸ਼ਬਦ ਨਾਲ ਜੁੜ ਜਾਓ ਅਤੇ ਮੈਂ ਸਦਾ ਹੀ ਹਾਜ਼ਰ ਹਾਂ, ਸਦਾ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਪਇਓ ਦਰਾਈ। ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਸੱਚਾ ਏਕ ਦਰ, ਬੀਬਾ ਪਰ ਅਰਹਾਹੇ ਪਰ ਅਰ ਪਰ ਹਰ ਆਹੇ। ਪਰ ਹਰ ਦਾ ਅਰਥ ਹੈ ਛੱਡ ਦੇਣਾ, ਤਿਆਗ ਦੇਣਾ। ਕਹਿੰਦੇ ਇਹ ਸਿੱਖਾ, ਇੱਕ ਪਰਮਾਤਮਾ ਦਾ ਦਰ ਹੀ ਸੱਚਾ ਹੈ, ਵੀ ਬਾਕੀ ਜਿਹੜਾ ਦੂਜਾ ਹੈ ਉਹਨੂੰ ਛੱਡ ਦੇ, ਜੇ ਬਾਕੀ ਜਿਹੜੇ ਦੇਵੀ ਦੇਵਤੇ ਨੇ ਇੱਕ ਪਰਮਾਤਮਾ ਦੇ ਦਰ 'ਤੇ ਆ ਜਾ ਅਤੇ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾ, ਫਿਰ ਤੇਰਾ ਆਉਣਾ ਸਫਲ ਹੋ ਜਾਏਗਾ। ਕਿਉਂਕਿ ਘਾਲਣਾ ਭੰਨ ਹੈ ਅੰਤਰ ਵਿੱਚ ਜਾਣਾ, ਤਾਂ ਕੀ ਕਰ ਮਨ ਸੇਵਾ, ਜਿਹੜੀ ਤੇਰੀ ਘਾਲਾਂ ਨੂੰ ਕਦੇ ਬਿਰਥੀ ਨਹੀਂ ਜਾਣ ਦੇਵੇਗਾ। ਜੇ ਥੋੜ੍ਹਾ ਯਾਦ ਕਰ ਲਓ ਰੱਬ ਨੂੰ, ਪਰ ਕਰੋ ਪਰਮਾਤਮਾ ਨੂੰ ਯਾਦ, ਗੁਰੂ ਦੀ ਬਾਣੀ ਗਾਓ, ਅਤੇ ਬਾਣੀ ਤੇਰੀ ਜਿਹੜੀ ਗਾਉਣੀ ਹੈ ਉਹ ਵਿਅਰਥ ਨਹੀਂ ਜਾਏਗੀ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਜਿਹੜੇ ਗੁਰਬਾਣੀ ਨੂੰ ਪੜ੍ਹਦੇ ਨੇ ਵਿਚਾਰਦੇ ਨੇ, ਕਿ ਉਹਨਾਂ ਦਾ ਸਾਧਸੰਗ ਜਿਹੜਾ ਹੈ ਬਾਣੀ ਦਾ ਗਾਵਿਆ ਸਾਵਿਆ ਤਨਕਾ ਸਫਲ ਹੋ ਜਾਂਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ, ਨਾਨਕ ਸੱਚਾ ਏਕਦਰ ਬੀਬਾ ਪਰ ਹਰ ਆਹੇ, ਨਾਨਕ ਜਹਿ ਜਹਿ ਮੈਂ ਫਿਰੋਂ ਤਹਿ ਤਹਿ ਸਾਚਾ ਸੋਏ। ਜਿੱਥੇ ਵੀ ਮਹਾਰਾਜ ਕਹਿੰਦੇ ਮੈਂ ਵੇਖਦਾ ਸਾਰੀ ਸੱਚਾਈ ਹੈ ਪਰਮਾਤਮਾ, ਜੇਤਾ ਕੀਤਾ ਤੇਤਾ ਨਾਉ, ਬਿਣ ਨਾਵੈ ਨਾ ਹੀ ਕੋਤਾਉ, ਜਲ ਥਲ ਮਹੀਅਲ ਪੂਰਿਆ ਸੁਆਮੀ ਸਹਿਜਣ ਹਾਰ। ਜਲਾਂ ਦੇ ਵਿੱਚ, ਥਲਾਂ ਦੇ ਵਿੱਚ ਅਤੇ ਸਾਰੇ ਪਹਾੜਾਂ ਦੇ ਵਿੱਚ, ਕਿਉਂ ਐਸੀ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਨਾ ਹੋਵੇ। ਜਦੋਂ ਐਸੀ ਅਵਸਥਾ ਹੋ ਜਾਏਗੀ, ਜਦੋਂ ਗੁਰਬਾਣੀ ਨਾਲ ਜੁੜਾਂਗੇ, ਫਿਰ ਮਹਾਰਾਜ ਸਾਰੇ ਇੱਕ ਹੀ ਨਜ਼ਰ ਆਏਗਾ। ਜਹ ਦੇਖਾਂ ਤੈ ਏਕ ਹੈ ਗੁਰਮੁਖ ਪ੍ਰਗਟ ਹੋਏ, ਜਿੱਥੇ ਵੀ ਵੇਖਦੇ ਹਾਂ ਸਭ ਇੱਕੋ ਹੀ ਹੈ, ਪਰ ਪ੍ਰਗਟ ਕਿਤੇ ਹੁੰਦਾ ਗੁਰਮੁਖ, ਜਿਹੜਾ ਮੁਖੀ ਗੁਰੂ ਹੈ, ਸਭ ਤੋਂ ਸ਼੍ਰੋਮਣੀ ਜਿਹੜਾ ਗੁਰੂ ਹੈ, ਪੂਰਾ ਗੁਰੂ ਹੈ, ਪ੍ਰਗਟ ਹੋਏ। ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕਰਕੇ ਹੀ ਇੱਕ ਦੇ ਨਾਲ ਜੁੜਿਆ ਜਾ ਸਕਦਾ, ਕਿਉਂਕਿ ਜਿਹੜਾ ਆਪ ਇੱਕ ਨਾਲ ਜੁੜਿਆ ਹੋਵੇ ਉਹ ਦੂਜੇ ਨਾਲ ਜੁੜ ਸਕਦਾ। ਸਤਿਗੁਰੂ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਆਰੰਭ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੋਂ ਪਹਿਲਾਂ ਲਿਖਿਆ ਇੱਕ ਇੱਕ ਵਾਹਿਗੁਰੂ ਪਰਮੇਸ਼ਰ ਹੈ, ਅਤੇ ਅੱਗੋਂ ਸਾਧਸੰਗ ਉਹ ਓਅੰਕਾਰ ਹੈ ਸਭ ਨੂੰ ਪ੍ਰਕਾਸ਼ ਕਰਨ ਵਾਲਾ। ਇੱਕ ਓਅੰਕਾਰ ਦੀ ਵਿਆਖਿਆ ਕਰਦਾ ਹੈ ਮੂਲ ਮੰਤਰ, ਮੂਲ ਮੰਤਰ ਦੀ ਵਿਆਖਿਆ ਹੈ ਜਪਜੀ ਸਾਹਿਬ, ਸਾਰੇ ਜਪਜੀ ਸਾਹਿਬ ਦੀ ਵਿਆਖਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਮਹਾਰਾਜ ਇੱਕ ਤੋਂ ਸ਼ੁਰੂ ਕਰਦੇ ਹੈ ਅਤੇ ਅਖੀਰ ਵਿੱਚ ਮਹਾਰਾਜ ਕਹਿੰਦੇ ਆ ਦਸ ਵੀਸ ਵੀਸ ਜਿਹੜੇ ਵੀਸ ਸ਼ਬਦ ਹੈ ਵੀਸ ਵੀਸ ਵਿਸਵੇ ਗੁਰ ਕਾ ਮਨ ਮੰਨੇ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੇ। ਅਤੇ ਮਹਾਰਾਜ ਕਹਿੰਦੇ ਜਿਹੜਾ ਇੱਕ ਨਾਲ ਜੁੜ ਜਾਊ ਨਾ, ਕਹਿੰਦੇ ਵੀਸ ਦੇ ਫਿਰ ਵੀਸ ਵਿਸਵੇ, ਕਹਿੰਦੇ ਉਹ ਪਰਮਾਤਮਾ ਵਿੱਚ ਅਭੇਦ ਹੋ ਜਾਊਗਾ। ਪਰਮਾਤਮਾ ਇੱਕ ਹੈ, ਅਖੰਡ ਹੈ, ਉਸ ਅਖੰਡ ਦੇ ਨਾਲ ਜੁੜਨ ਵਾਸਤੇ ਅਖੰਡ ਇੱਕ ਅਕਾਲ ਦੇ ਨਾਲ ਜੁੜੀਏ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਅਤੇ ਜੀਵਡ ਅਵਰ ਨ ਹੋਏ, ਬਾਣੀ ਸਤਸਰੂਪ ਹੈ ਗੁਰਬਾਣੀ ਬਣੀਏ। ਇੱਕ ਦੇ ਨਾਲ ਜੁੜ ਕਰਕੇ ਹੀ ਸਾਧਸੰਗ ਜੀਵ ਦੀ ਕਲਿਆਣ ਹੋਏਗੀ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਇਕੱਲਾ ਇਹੀ ਸ਼ਬਦ ਨਹੀਂ ਹੈ, ਸਾਰੀ ਗੁਰਬਾਣੀ ਧਿਆਨ ਨਾਲ ਪੜ੍ਹਾਂਗੇ, ਸਾਰੀ ਗੁਰਬਾਣੀ ਦੇ ਵੀ ਸਤਿਗੁਰੂ ਮਹਾਰਾਜ ਜੀ ਸਿੱਖ ਨੂੰ ਵਾਰ ਵਾਰ ਕਹਿ ਰਹੇ ਹੈ। ਅਤੇ ਮਹਾਰਾਜ ਕਹਿੰਦੇ ਅਤੇ ਨਾਵਣ ਕੋ ਤੀਰਥ ਕਨੇ, ਪੂਜਨ ਕੋ ਬਹੁਦੇਵ ਮਨ ਬੌਰਾ ਰੇ, ਛੂਟਾ ਨਹੀਂ ਛੂਟਾ ਹਰ ਕੀ ਸੇਵ। ਛੁਟਕਾਰਾ ਇੱਕ ਪਰਮੇਸ਼ੁਰ ਦੇ ਸ਼ਰਨ ਵਿੱਚ ਆ ਕੇ ਹੈ। ਕਹੁ ਮੀਤਾ ਹੋ ਕਹਿ ਪੈ ਜਾਈ, ਹੋਛੀ ਪ੍ਰਣ ਪਿਆ ਸਨ ਰਹਿ ਨਾ ਜਾਈ। ਕਹਿੰਦੇ ਕਿੱਥੇ ਮੈਂ ਜਾਵਾਂ, ਜਿਹੜੇ ਬਾਕੀ ਦੀਆਂ ਸ਼ਰਨਾਂ ਉਹ ਹੋਛੀਆਂ ਨੇ। ਇੰਦਰ ਲੋਕ ਸੋ ਲੈ ਸਿਵ ਲੋਕਿਆ ਜਹਿ ਬੋ, ਜਿਹੜੇ ਇੰਦਰ ਲੋਕ ਹੈ ਸਿਵ ਲੋਕ ਹੈ, ਅਤੇ ਮਹਾਰਾਜ ਕਹਿੰਦੇ ਹੋਛ ਹੈ ਤਪ ਬਹੁ ਰਹਿ ਬੋ, ਇਹ ਹੋਛੀਆਂ ਗੱਲਾਂ ਨੇ। ਇਸ ਕਰਕੇ ਇੱਕ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਹੀ ਸੱਚਾ ਹੈ, ਅਤੇ ਉਹਦੇ ਨਾਲ ਸਤਿਗੁਰੂ ਮਹਾਰਾਜ ਜੀ ਜੋੜਨ ਵਾਸਤੇ ਗੁਰਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਇਹੀ ਆਪਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ। ਇਹ ਸਾਰੀਆਂ ਬੇਨਤੀਆਂ ਨੇ ਸਾਧ ਸੰਗਤ ਜੀ, ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਏ ਆਸਾਰ, ਰਾਵ ਦਿਸ ਕੇ ਕੁੱਕ ਨੇ ਕਬੂ ਕਹਿ ਸੁਣੇ ਪਕਾਰ। ਕਦੇ ਤਾਂ ਗੁਰੂ ਕਿਰਪਾ ਕਰੇਗਾ ਕਿ ਸਾਡੇ ਮਨ ਵਿੱਚ ਵੀ ਇੱਕ ਦੇ ਨਾਲ ਲਿਵ ਲੱਗ ਜਾਵੇ। ਇਹੀ ਗੁਰੂ ਅੱਗੇ ਅਰਦਾਸ ਬੇਨਤੀ ਹੈ। ਬਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਇਹ ਚਾਓ ਬਣ ਜਾਵੇ ਉਤਸ਼ਾਹ ਬਣ ਜਾਵੇ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਸ਼ਬਦ ਦੇ ਅੱਖਰੀ ਅਰਥ ਕਰਦਿਆਂ ਹੋਇਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰਬਾਣੀ ਅਗਾਧ ਬੋਧ ਹੈ, ਜੀਵ ਭੁੱਲਣ ਹਾਰ ਹੈ, ਸੋ ਆਪਾਂ ਨੇ ਗੁਰਬਾਣੀ ਦਾ ਠੇਕ ਆਸਰਾ ਲੈ ਕਰਕੇ ਆਪਣੇ ਸਵੇ ਨੂੰ ਸਫਲ ਕਰਨ ਦਾ ਯਤਨ ਕੀਤਾ ਹੈ। ਉਹਨਾਂ ਭੁੱਲਾਂ ਦੀ ਖਿਮਾ ਕਰਨੀ ਜੀ ਇੱਥੇ ਹੀ ਸਮਾਪਤੀ ਹੈ। ਨਾਨਕ ਜਹਿ ਜਹਿ ਮੈਂ ਫਿਰੋਂ ਤਹਿ ਤਹਿ ਸਾਚਾ ਸੋਏ, ਜਹਿ ਦੇਖਾ ਤਹਿ ਏਕ ਹੈ ਗੁਰਮੁਖ ਪ੍ਰਗਟ ਹੋਏ। ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ਼, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, हे गोविंद हे गुण निधान जाके सदा विवेक हे अपरंपर हर हरे हे पीहो वनहार हे संत है कै सदा संग निधार आधार हे ठाकुर हो दासरो मैं निर्गुण गुण नहीं कोई नानक दी जय नाम दान रखो ही है परोय आए प्रभु शरणागति कृपा निध दयाल एक अखर हर मन वसत नानक होत निहाल वाहिगुरु नाम जहाज है चढ़े सो तरे पार जो शरदा कर सेव दे गुरपार उतारन हार जो शरदा कर सेव दे गुरपार उतारन हार।